ਵਾਹਿਗੁਰੂ ਜੀ ਵੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਉਠਾਏ ਇਕ ਰਾਮ ਸੁਨੇਹੀ ਬਹਰ ਇਕ ਰਾਮ ਸੁਨੇਹੀ ਬਹਰ ਇਕ ਰਾਮ ਸੁਨੇਹੀ ਬਹਰ ਉਜਰ ਮੇਰ ਭਾਏ ਖੰਭ ਵਖਾਂਡੜੇ ਜੇ ਲਹਾਂ ਕਿੰਨਾ ਸਾਵੀ ਤੋ ਤਨ ਜੜਾਈ ਆਪਣੇ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਤੁਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਮਨ ਲੋਚਦਾ ਤਰਸ ਦੀਆਂ ਅੱਖੀ ਤੇਰਿਆਂ ਦਿਦਾਰਿਆਂ ਲੋਚਦਾ ਤਰਸ ਦੀਆਂ ਤੇਰਿਆਂ दर्शन ताई मेरा मन लोटदा सुरंग दर्शन ताई मेरा मन परीले और न पिजे पग न खिसे हर दर्शन की आशा उड़ो न कागा कारे देख बलीजे अपने राम प्यार कबीर जीवन पद कारण हर की भगत करी जय एक आधार नाम नारायण रसना राम रविजय गुरंद दर्शन ताई मेरा मन लोटदा रंग दर्शन ताई मेरा मन दर्शन ताई मेरा मन लोटदा दर्शन ताई मेरा मन सारे बोलो वाहेगुरु 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 सारे जपो जी सारे एक ओंकार सतनाम करता पुरख निर्भव निर्मल अकाल सच सच ਸਦਾ ਵਿੱਚ ਭਿਜਕ ਹਿਰਦਿਓਂ ਪੁਕਾਰ ਉੱਠਣੀ ਚਾਹੀਦੀ ਗੁਰਮੁਖੋ ਸੁਣਿਆ ਤੇਰੇ ਦਰ ਤੋਂ ਸਾਈਆ ਖਾਲੀ ਕੋਈ ਨਾ ਮੁੜਿਆ ਸੁਣਿਆ ਤੇਰੇ ਦਰ ਤੋਂ ਸਾਈਆ ਖਾਲੀ ਕੋਈ ਨਾ ਮੁੜਿਆ
ਕੋਈ ਨਾ ਮੁੜਿਆ
मोर तेरी है। मान माने मोर तेरी है। मैं तुद आगे अरदास, मैं होर थाओ ना ही जिस पे करो बेनंती। मेरा दुख सुख तुझ ही पास, आओ साथ संगत हसना पवित्र करो। सतगुरु जी दी बख्शिश दोहराओ, प्यार नाल फते बुलाओ, कोई रसना वांझी ना रवे। सारे बुलंद आवाज विच आखो जी वाहिगुरु जी का खालसा वाहिगुरु जी की फतेह। गज के फेर बुलाओ जेडे रह गए ने, फेर आखो वाहिगुरु जी का खालसा वाहिगुरु जी की फतेह। मौसम कुछ खराब चल रहा, सतगुरु जी दी रजा है। कल लोहड़ी सी, कई थावां कईयां घरां रिश्तेदारियां विच लोग जांदे ने मनांदे ने। बड़ी खुश किस्मती है उन्हां लोगां दी, धीआं जमदियां ने, धीआं दियां वी लोहड़ियां मनाईयां जांदियां। सो मेरे ख्याल विच पिछले साल ये जेड़ा दीवान सी अंदरे ही दरबार साहब विच ही लाया सी, क्योंकि ਉਦੋਂ ਵੀ ਮੀਂਹ ਪੈ ਗਿਆ ਸੀ ਸਵੇਰ ਵੇਲੇ, ਤੇ ਮੈਂ ਕੱਲ ਵੀ ਕਹਿ ਰਿਹਾ ਸਾਂ ਕਿ ਦਰਬਾਰ ਸਾਹਿਬ ਵਿੱਚ ਹੀ ਰੱਖ ਲਓ, ਬਹੁਤੀ ਸੰਗਤ ਨਹੀਂ ਆਉਣੀ। ਉਧਰ ਵੀ ਜਿੱਥੇ ਪਹਿਲਾਂ ਸਟੇਜ ਬਣੀ ਹੈ ਉਧਰ ਤੁਹਾਨੂੰ ਪਤਾ ਹੈ ਦੀਵਾਨ ਹਾਲ ਦਾ ਕੰਮ ਚੱਲਦਾ ਹੈ, ਤਾਂ ਕਰਕੇ ਨਵੀਂ ਸਟੇਜ ਇੱਧਰ ਬਣਾ ਕੇ ਪ੍ਰੋਗਰਾਮ ਉਲੀਕਿਆ ਗਿਆ। ਪਰ ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਸੰਗਤ ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਜਾਏਗੀ। ਜਿਨ੍ਹਾਂ ਅੰਦਰ ਸ਼ਰਧਾ ਭਾਵਨਾ ਹੈ ਉਹ ਜ਼ਰੂਰ ਹਾਜ਼ਰੀਆਂ ਭਰਦੇ ਨੇ। ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਆਓ। ਜਿਵੇਂ ਦਿਨ ਦੀ ਸ਼ੁਰੂਆਤ ਅੱਛੇ ਢੰਗ ਨਾਲ ਹੋਵੇ, ਅੰਮ੍ਰਿਤ ਵੇਲੇ ਕਹਿੰਦੇ ਹਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਪੜ੍ਹੋ, ਪੰਜ ਬਾਣੀਆਂ ਦਾ ਪਾਠ ਕਰੋ, ਸਿਮਰਨ ਕਰੋ। ਅੰਮ੍ਰਿਤ ਵੇਲਾ ਜਿਹੜਾ ਹੈ ਸ਼ੁਰੂਆਤ ਦਿਨ ਦੀ ਚੰਗੀ ਕੀਤੀ ਜਾਏ। ਸਵੇਰੇ ਜੇ ਗਾਲਾਂ ਕੱਢੀ ਜਾਓ, ਬੁਰਾ ਭਲਾ ਬੋਲੀ ਜਾਓ, ਫਿੱਕਾ ਬੋਲੀ ਜਾਓ, ਸਾਰਾ ਦਿਨ ਹੀ ਉਦਾਂ ਦਾ ਲੰਘਦਾ ਹੈ। ਹੁਣ ਜੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ, ਕਈ ਵਾਰੀ ਕਹਿੰਦੇ ਸੀ ਕਿਹੜਾ ਹੀ ਅੱਜ ਸਵੇਰੇ ਹੀ ਮੱਥੇ ਲੱਗ ਗਿਆ, ਸਾਰਾ ਦਿਨ ਹੀ ਇੱਦਾਂ ਲੰਘਿਆ। ਤੇ ਜੇ ਸਤਿਗੁਰੂ ਦੇ ਦਰਸ਼ਨ ਕਰੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਉਹਦਾ ਮਤਲਬ ਕੀ ਹੈ? ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਤੀਤ ਹੋਵੇ, ਸਾਰਾ ਦਿਨ ਉਹਦਾ ਅਸਰ ਰਵੇ। ਸਵੇਰੇ ਤਾਂ ਹੀ ਨਿਤਨੇਮ ਕਰਨ, ਸਿਮਰਨ ਕਰਨ ਦੀ ਗੱਲ ਕੀਤੀ ਜਾਂਦੀ। ਇਸੇ ਤਰ੍ਹਾਂ ਮਹੀਨਾ ਸ਼ੁਰੂ ਹੁੰਦਾ ਹੈ, ਇਹ ਸਾਡਾ ਜਿਹੜਾ ਮਹੀਨਾ ਦੇਸੀ ਮਹੀਨਾ ਮਾਘ ਦਾ ਸ਼ੁਰੂ ਹੋਇਆ, ਇਹ ਵੀ ਸਤਿਗੁਰੂ ਦੇ ਪਿਆਰ ਵਿੱਚ, ਸਤਿਗੁਰੂ ਦੇ ਚਰਨਾਂ ਵਿੱਚ ਇਹ ਮਹੀਨਾ ਪਹਿਲਾ ਦਿਨ ਸ਼ੁਰੂ ਹੋਵੇ, ਤਾਂ ਜੋ ਸਾਡਾ ਸਾਰਾ ਮਹੀਨਾ ਜੁੜਿਆਂ ਦਾ ਲੰਘੇ, ਸਿਮਰਨ ਕਰਦਿਆਂ ਦਾ ਲੰਘੇ। ਔਰ ਕੁਛ ਕੇਦੂ ਵੀ ਅੱਗੇ ਹੁੰਦੇ ਨੇ ਜਿਹੜੇ ਸੋਚਦੇ ਨੇ ਜਦੋਂ ਸਾਲ ਦੀ ਸ਼ੁਰੂਆਤ ਹੋਵੇ ਉਹ ਵੀ ਸਤਿਗੁਰੂ ਦੇ ਚਰਨਾਂ 'ਚ ਹੋਵੇ, ਤਾਂ ਜੋ ਸਾਡਾ ਸਾਰਾ ਸਾਲ ਸਿਮਰਨ ਭਜਨ ਕਰਦਿਆਂ ਦਾ ਲੰਘੇ। ਔਰ ਕਈ ਇਦੂ ਵੀ ਗਾਹ ਹੁੰਦੇ ਨੇ ਜਿਹੜੇ ਸੋਚਦੇ ਨੇ ਬੱਚਾ ਜਨਮ ਲੈਂਦਾ ਹੈ, ਜਨਮ ਲੈਣ ਵੇਲੇ ਬਾਣੀ ਮਾਂ ਪੜ੍ਹੇ, ਵੱਧ ਤੋਂ ਵੱਧ ਸਮਾਂ ਬੱਚੇ ਕੋਲ ਬਹਿ ਕੇ ਪਾਠ ਕਰੋ, ਇਹਦੀ ਸਾਰੀ ਜ਼ਿੰਦਗੀ ਹੀ ਸਿਮਰਨ ਕਰਦਿਆਂ ਦੀ ਲੰਘੇ। ਹੁਣ ਆਪਣੀ ਆਪਣੀ ਸੋਚ ਹੈ, ਬਹੁਤ ਸਾਰਿਆਂ ਦੇ ਅੰਦਰ ਇਹ ਖਿਆਲ ਹੈ ਕਿ ਮਹੀਨੇ ਵਿੱਚ ਸ਼ੁਰੂਆਤ ਪਹਿਲਾ ਦਿਨ ਹੈ, ਅਰਦਾਸਾਂ ਕਰਦਿਆਂ, ਮਹਾਰਾਜ ਦੇ ਚਰਨਾਂ 'ਚ ਸਤਸੰਗ ਕਰਦਿਆਂ, ਕੀਰਤਨ ਕਥਾ ਕਰਦਿਆਂ, ਸਾਡਾ ਜਦੋਂ ਇਹ ਸਮਾਂ ਲੰਘੇਗਾ ਸਾਡਾ ਸਾਰਾ ਮਹੀਨਾ ਜਿਹੜਾ ਉਹ ਚੰਗਾ ਲੰਘੇਗਾ। ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਭਜਨ ਕਰਦਿਆਂ, ਅਸਲ ਵਿੱਚ ਉਹੀ ਸਮਾਂ, ਉਹੀ ਘੜੀਆਂ ਚੰਗੀਆਂ ਨੇ। ਬਾਕੀ ਠੀਕ ਹੈ, ਸੰਸਾਰੀ ਕਾਰੋ ਵਿਹਾਰ ਕੰਮ ਕਾਰ ਕਰਦੇ ਰਹਿਣਾ ਹੈ, ਇਹ ਤੇ ਚੱਲਦੇ ਰਹਿਣੇ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ। ਗੱਲ ਨਾਮ ਤੋਂ ਬਿਨਾਂ ਤੇ ਕੂੜ ਹੀ ਹੈ ਸਾਰਾ ਕੁਝ। ਬਾਕੀ ਕੰਮ ਕਰ ਕਰਦਿਆਂ ਕਰਦਿਆਂ ਨਾਲ ਨਾਲ ਸਿਮਰਨ ਨਿਤਨੇਮ ਭਜਨ ਕਰਦੇ ਰਹਿਣਾ, ਉਹਨਾਂ ਕੰਮਾਂ ਵਿੱਚ ਵੀ ਬਰਕਤਾਂ ਪੈਂਦੀਆਂ ਨੇ। ਗੁਰਸਿੱਖਾਂ ਗੁਰਮੁਖਾਂ ਨੇ ਕੰਮ ਨਹੀਂ ਛੱਡਣੇ, ਕੰਮ ਕਾਰ ਕਰਦਿਆਂ ਕਰਦਿਆਂ ਨਾਲ ਨਾਲ ਆਪਣੀ ਬਿਰਤੀ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ। ਔਰ ਭਜਨ ਦਾ ਹੀ ਸਾਰਾ ਪ੍ਰਤਾਪ ਹੈ, ਭਾਵੇਂ ਪਰਿਵਾਰ ਵਿੱਚ ਹੈ, ਭਾਵੇਂ ਕੋਈ ਘਰ ਬਾਰ ਛੱਡੀ ਫਿਰਦਾ ਹੈ, ਜਿੰਨਾ ਚਿਰ ਸਿਮਰਨ ਭਜਨ ਨਿਤਨੇਮ ਬੰਦਗੀ ਨੇ ਉਹਨਾਂ ਚਿਰ ਮਨ ਨੂੰ ਸਕੂਨ ਸ਼ਾਂਤੀ ਨਹੀਂ ਮਿਲ ਸਕਦੀ। ਬਾਬਾ ਫਰੀਦ ਸਾਹਿਬ ਤੇ ਇੱਥੋਂ ਤੱਕ ਵੀ ਬਚਨ ਕਰਦੇ ਨੇ, ਫਰੀਦਾ ਤਿੰਨਾ ਮੁੱਖ ਡਰਾਵ ਨੇ ਜਿੰਨਾ ਵਸਾਰੇ ਉਹਨ ਨਾਓ। ਕਹਿੰਦੇ ਭਾਵੇਂ ਕੋਈ ਜਿੰਨਾ ਮਰਜ਼ੀ ਸੋਹਣਾ ਬਣਿਆ ਫਿਰੇ, ਬੜਾ ਫੱਬਦਾ ਹੋਵੇ, ਪਰ ਵਾਹਿਗੁਰੂ ਪਰਮੇਸ਼ਰ ਦਾ ਜੇ ਨਾਮ ਪੱਲੇ ਨਾ ਹੋਏਗਾ ਡਰਾਉਣੇ ਨੇ ਉਹ, ਜਿੰਨੇ ਮਰਜ਼ੀ ਸੋਹਣੇ ਬਣੇ ਫਿਰਨ। ਹੁਣ ਵੇਖੋ ਜਿਹੜੇ ਬੰਦੇ ਦੀ ਬਿਰਤੀ ਮਾੜੀ ਹੈ, ਜਿਹੜੇ ਬੰਦੇ ਦੀ ਸੋਚ ਮਾੜੀ ਹੈ, ਭਾਵੇਂ ਬੱਚੇ ਹੀ ਨੇ, ਬੱਚੇ ਵੀ ਉਹਦਾ ਮੂੰਹ ਨਹੀਂ ਵੇਖਣਾ ਚਾਹੁੰਦੇ ਵੀ ਬਾਪੂ ਬੜੇ ਹੀ ਨਾ ਘਰ ਚੰਗਾ, ਚੰਗਾ ਹੋ ਗਿਆ ਬਾਹਰ ਹੀ ਰਵੇ, ਮਹੀਨਾ ਖਹਿੜਾ ਛੁੱਟੇ ਨਿਕਲੇ ਘਰ ਚੋਂ। ਜਿਹੜਾ ਬੰਦਾ ਫਿੱਕਾ ਹੀ ਬੋਲਦਾ, ਭੈੜਾ ਹੀ ਬੋਲਦਾ, ਉਹਨੂੰ ਵੇਖਣ ਨੂੰ ਦਿਲ ਕਰਦਾ, ਕਿਤੇ ਮਨ ਕਰਦਾ। ਸਿਮਰਨ ਭਜਨ ਕਰਨ ਵਾਲਿਆਂ ਦੇ ਹਿਰਦੇ ਸ਼ਾਂਤ ਹੁੰਦੇ ਨੇ, ਠੰਡੇ ਹੁੰਦੇ ਨੇ, ਉਹਨਾਂ ਕੋਲ ਬਹਿਣ ਨੂੰ, ਉਹਨਾਂ ਨਾਲ ਗੱਲ ਕਰਨ ਨੂੰ ਦਿਲ ਕਰਦਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਥੇ ਵੀ ਦੁੱਖ ਪਾਏਗਾ, ਅੱਗੇ ਵੀ ਦੁਖੀ ਹੋਏਗਾ, ਇੱਥੇ ਦੁੱਖ ਘਨੇਰੇ ਆ, ਅੱਗੇ ਠੌਰ ਨਾ ਠਾਓ, ਇੱਥੇ ਵੀ ਸਾਰੀ ਜ਼ਿੰਦਗੀ ਤੇਰੀ ਰੁਲਦੇ ਦੀ ਹੀ ਲੰਘੇਗੀ, ਦੁੱਖਾਂ ਵਿੱਚ ਹੀ ਲੰਘੇਗੀ, ਤੇ ਭੁੱਲ ਜਾ, ਅੱਗੇ ਕਿਤੇ ਥਾਂ ਮਿਲ ਜਾਏਗਾ। ਬਿਨਾ ਨਾਮ ਤੋਂ ਡਰਾਉਣਾ ਤੇਰਾ ਫੁੱਕਣਾ,
ਸਤਿ ਸ਼੍ਰੀ ਅਕਾਲ।
ਜਿਨ੍ਹਾਂ ਮੁਖ ਡਰਾਵਣੇ ਜਿਨ੍ਹਾਂ ਵਸਾਰੇ ਉਨ ਨਾਓ। ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ। ਇੱਥੇ ਵੀ ਦੁਖੀ ਹੁੰਦੇ ਨੇ, ਅੱਗੇ ਵੀ ਉਹਨਾਂ ਨੂੰ ਕਿਤੇ ਥਾਂ ਨਹੀਂ ਮਿਲਦੀ। ਨਾਮ ਤੋਂ ਸਿਮਰਨ ਤੋਂ ਭਜਨ ਤੋਂ ਬਿਨਾਂ ਛੁਟਕਾਰਾ ਹੋ ਹੀ ਨਹੀਂ ਸਕਦਾ। ਨਾਮ ਬਿਨਾਂ ਕੈਸੀ ਉਤਰ ਸਪਾਰਾ, ਨਾਮ ਬਿਨਾਂ ਭਗਤ ਕਬੀਰ ਸਾਹਿਬ ਕਹਿੰਦੇ ਪਾਰ ਉਤਰਿਆ ਹੀ ਨਹੀਂ ਜਾ ਸਕਦਾ। ਕੋਈ ਢੰਗ ਤਰੀਕਾ ਹੈ ਹੀ ਨਹੀਂ। ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਹੁਣ ਜੋੜ ਮੇਲਾ ਚੱਲ ਰਿਹਾ ਹੈ। ਬਹੁਤ ਸੰਗਤਾਂ ਦਰਸ਼ਨ ਕਰਨ ਵਾਸਤੇ ਮੁਕਤਸਰ ਸਾਹਿਬ ਦੀ ਧਰਤੀ ਤੇ ਅੱਜ ਕੱਲ ਪਹੁੰਚੀਆਂ ਹੋਈਆਂ ਨੇ। ਚੜ੍ਹਦੀ ਕਲਾ ਨਾਲ ਬਹੁਤ ਸੰਗਤਾਂ ਹਾਜ਼ਰੀਆਂ ਭਰਦੀਆਂ। ਅਖਬਾਰਾਂ ਪੇਪਰਾਂ ਵਿੱਚ ਪੜ੍ਹਦੇ ਰਹੀਦਾ, ਲਿਖਿਆ ਰੋਜ਼ ਹੀ ਪੜ੍ਹਦੇ ਹੋ ਤੁਸੀਂ ਵੀ। ਕਾਨਫਰੰਸਾਂ ਵਾਲਿਆਂ ਨੇ ਕਈ ਦਿਨਾਂ ਤੋਂ ਅਖਬਾਰਾਂ ਚ ਹੈਡਿੰਗ ਹੁੰਦੀ ਹੈ ਨਾ ਵੀ ਸਾਰੀਆਂ ਕਾਨਫਰੰਸਾਂ ਦੀ ਤਿਆਰੀ ਮੁਕੰਮਲ। ਕਿਉਂ? ਕਿਉਂਕਿ ਕਾਨਫਰੰਸਾਂ ਹੀ ਬਹੁਤੀਆਂ ਰਹਿ ਗਈਆਂ ਨੇ। ਮੈਂ ਅੱਗੇ ਵੀ ਇਹ ਅਰਜ਼ਾਂ ਬਹੁਤ ਸਟੇਜਾਂ ਤੇ ਕੀਤੀਆਂ ਨੇ। ਅਸੀਂ ਕਿਸੇ ਪਾਰਟੀ ਦੇ ਵਿਰੋਧ ਵਿੱਚ ਨਹੀਂ, ਕਿਸੇ ਦੇ ਹੱਕ ਵਿੱਚ ਨਹੀਂ। ਭਾਵੇਂ ਕੋਈ ਹੋਵੇ ਸਮਾਜ ਦਾ, ਲੋਕਾਂ ਦਾ ਭਲਾ ਕਰੇ ਕੋਈ, ਕਿਸੇ ਵੀ, ਭਾਵੇਂ ਨੀਲੀਆਂ ਪੱਗਾਂ ਵਾਲੇ ਹੋਣ ਭਾਵੇਂ ਚਿੱਟੀਆਂ ਵਾਲੇ ਹੋਣ, ਭਲਾ ਹੋਣਾ ਚਾਹੀਦਾ। ਸਮਾਜ ਦਾ ਭਲਾ ਹੋਣਾ ਚਾਹੀਦਾ। ਕੋਈ ਆਗੂ ਹੋਵੇ, ਕੋਈ ਲੀਡਰ ਹੋਵੇ। ਤੇ ਮੈਂ ਇਹ ਬੇਨਤੀ ਪਹਿਲਾਂ ਵੀ ਬੜੀ ਵਾਰੀ ਆਪ ਜੀ ਦੇ ਚਰਨਾਂ ਵਿੱਚ ਕਈ ਸਟੇਜਾਂ ਤੇ ਵੀ ਕੀਤੀ ਹੈ ਕਿ ਗੁਰਮੁਖੋ ਅਸੀਂ ਵੇਖਨੇ ਆ ਆਨੰਦਪੁਰ ਸਾਹਿਬ ਜਾਂਦੇ, ਉੱਥੇ ਵੇਖੋ ਤੁਸੀਂ, ਦਮਦਮਾ ਸਾਹਿਬ ਜਾਓ ਉੱਥੇ ਵੇਖੋ, ਫਤਿਹਗੜ੍ਹ ਸਾਹਿਬ, ਜਿੰਨੇ ਸਾਡੇ ਜੋੜ ਮੇਲੇ ਹਨ ਉਹਨਾਂ ਜੋੜ ਮੇਲਿਆਂ ਉੱਤੇ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ। ਇਹਨਾਂ ਨੇ ਆਹ ਨਹੀਂ ਕੀਤਾ, ਦੂਜਿਆਂ ਨੇ ਆਹ ਨਹੀਂ ਕੀਤਾ, ਇਹਨਾਂ ਨੇ ਆਹ ਨਹੀਂ ਕੀਤਾ। ਪਰ ਮੈਂ ਅਰਜ਼ ਹਮੇਸ਼ਾ ਕਰਦਾ ਹੁੰਦਾ ਕਿ ਫਤਿਹਗੜ੍ਹ ਸਾਹਿਬ ਦੀ ਸਭਾ ਤੋਂ ਬਾਅਦ ਅਸੀਂ ਜ਼ਰੂਰ ਇਹ ਨਤੀਜਾ ਕੱਢੀਏ ਵੀ ਜਥੇਦਾਰ ਵੀ ਆਏ, ਲੀਡਰ ਵੀ ਆਏ, ਮਹਾਂਪੁਰਸ਼ ਵੀ ਆਏ, ਅਸੀਂ ਘੱਟ ਤੋਂ ਘੱਟ 1,000, 2,000, 5,000 ਨੂੰ ਅੰਮ੍ਰਿਤ ਛਕਾ ਸਕੇ ਹਾਂ ਸਭਾ ਤੇ। 10 ਲੱਖ ਤੋਂ ਵੱਧ ਸੰਗਤ ਆਏ ਸਾਲ ਸਭਾ ਤੇ ਹਾਜ਼ਰੀ ਭਰਦੀ ਹੈ। ਅਸੀਂ ਘੱਟ ਤੋਂ ਘੱਟ 10 ਲੱਖ ਵਿੱਚੋਂ 10,000 ਨੂੰ ਤੇ ਸਾਲ ਚ ਜੋੜਿਆ ਕਰੀਏ। ਏਦਾਂ ਦਾ ਉਪਰਾਲਾ ਕਰੀਏ ਵੀ 10,000 ਤੇ ਅੰਮ੍ਰਿਤ ਛਕੇ। 10,000 ਛੱਡੋ ਗੁਰਮੁਖੋ, ਕੋਈ ਇਸ ਗੱਲ ਵੱਲ ਖਿਆਲ ਨਹੀਂ ਕਰਦਾ ਵੀ ਇਹ ਐਡਾ ਵੱਡਾ ਜੋੜ ਮੇਲਾ ਹੋਣਾ, ਇੰਨੀਆਂ ਸੰਗਤਾਂ ਨੇ ਆਉਣਾ ਹੈ। ਕੋਈ ਤੇ ਹੋਵੇ, ਕੋਈ ਤੇ ਏਦਾਂ ਦਾ ਉਪਰਾਲਾ ਕਰੇ, ਪਰ ਨਹੀਂ, ਸਾਰਿਆਂ ਨੂੰ ਉਹਦੇ ਤੇ ਦੂਸ਼ਣਬਾਜ਼ੀ, ਉਹਦੇ ਤੇ ਦੂਸ਼ਣਬਾਜ਼ੀ। ਜਿੰਨੇ ਸਾਡੇ ਜੋੜ ਮੇਲੇ ਨੇ ਉਹ ਕਾਨਫਰੰਸਾਂ ਦੀ ਭੇਟ ਚੜ ਜਾਂਦੇ, ਭਾਵੇਂ ਮੁਕਤਸਰ ਸਾਹਿਬ, ਭਾਵੇਂ ਦਮਦਮਾ ਸਾਹਿਬ, ਜਿੱਥੇ ਮਰਜ਼ੀ ਚੱਲੇ ਜਾਓ। ਆਹੀ ਹਾਲ ਧਰਮ ਬਾਰੇ, ਪੰਥ ਬਾਰੇ, ਕਿਵੇਂ ਨਾ ਕਿਵੇਂ ਜੋ ਸਾਡਾ ਧਰਮ ਨਿਗਰਦਾ ਜਾ ਰਿਹਾ ਹੈ ਗੁਰਮੁਖੋ, ਲੋਕਾਂ ਦੀ ਜਿਹੜੀ ਸੋਚ ਹੈ ਉਹ ਧਰਮ ਤੋਂ ਹਟਦੀ ਜਾ ਰਹੀ ਹੈ, ਤੇ ਉਹਦੇ ਵਾਸਤੇ ਸਾਡਾ, ਸਾਨੂੰ ਯਤਨਸ਼ੀਲ ਹੋਣਾ ਚਾਹੀਦਾ, ਉਹਦੇ ਵਾਸਤੇ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਪਹਿਲੇ ਸਮਿਆਂ ਚ ਗੁਰਸਿੱਖਾਂ ਨੇ ਇਕੱਠੇ ਹੋਣਾ, ਕੌਮ ਦੀ ਬਿਹਤਰੀ ਵਾਸਤੇ ਕਦਮ ਪੁੱਟਣੇ। ਹੁਣ ਤੁਸੀਂ ਆਪ ਵੇਖ ਲਓ, ਇੱਕ ਦੂਜੇ ਦੀ ਨਿੰਦਿਆ ਤੋਂ ਬਿਨਾਂ ਸਾਡੇ ਕੋਲ ਦੂਸਰੀ ਗੱਲ ਹੀ ਨਹੀਂ ਹੁੰਦੀ ਕੋਈ। ਹਿੰਦੂਆਂ ਦੇ, ਤੁਸੀਂ ਇਹ ਗੱਲ ਮੇਰੀ ਨੋਟ ਕਰਿਓ ਗੁਰਮੁਖੋ, ਤਜਰਬਾ ਕਰਕੇ ਵੇਖਿਓ, ਹਿੰਦੂਆਂ ਦੇ ਚੈਨਲ ਚੱਲਦੇ ਨੇ ਜਿਹਦੇ ਤੇ ਲਗਾਤਾਰ ਉਹਨਾਂ ਦੀ ਕਥਾ ਚੱਲਦੀ ਰਹਿੰਦੀ, ਜਿਵੇਂ ਆਸਥਾ ਚੈਨਲ ਚੱਲਦਾ ਹੈ, ਸੰਸਕਾਰ ਚੱਲਦਾ ਹੈ, ਇਸੇ ਤਰ੍ਹਾਂ ਹੋਰ ਵੀ ਚੱਲਦੇ। ਉਹਦੇ ਉੱਤੇ 20-20 ਮਿੰਟ, ਅੱਧਾ ਅੱਧਾ ਘੰਟਾ ਹਿੰਦੂ ਜਿਹੜੇ ਗੁਰੂ ਨੇ ਉਹ ਕਥਾ ਕਰਦੇ, ਅੱਧਾ ਘੰਟਾ ਕੋਈ ਕਥਾ ਕਰਦਾ, ਅੱਧਾ ਘੰਟਾ ਕੋਈ ਕਰਦਾ, 15 ਮਿੰਟ ਕੋਈ ਕਰਦਾ, 20 ਮਿੰਟ ਕੋਈ ਕਰਦਾ। ਤੁਸੀਂ ਨੋਟ ਕਰਕੇ ਵੇਖੋ 24 ਘੰਟਿਆਂ ਚ। ਮੇਰੀ ਅਰਜ਼ਾ, ਉੱਠਣਾ ਨੀ, ਬੈਠੇ ਰਹੋ ਆਪਣੀ ਆਪਣੀ ਬੇਨਤੀ। ਬੀਬੀ ਉਹ ਬਹਿ ਜਾਓ ਇੱਥੇ, ਸੱਜ ਜਾਓ ਭਾਈ, ਸੱਜ ਜਾਓ, ਅੱਗੇ ਆਓਗੇ ਫਿਰ ਹਿਲ ਜੁਲ ਹੋਏਗੀ, ਧਿਆਨ ਟੁੱਟੇਗਾ। ਅਸੀਂ ਥੋੜੇ ਮਿੰਟ ਨੇ, ਵੇਖੋ ਮੈਂ ਪਿਛਲੀ ਸੰਗਰਾਂਦ ਤੇ ਵੀ ਅਰਜ਼ ਕੀਤੀ ਸੀ, 3 ਵਜੇ ਆਪਾਂ ਅਰਦਾਸ ਕਰ ਦਿੱਤੀ ਸੀ, ਤੇ ਅੱਜ ਵੀ ਬਹੁਤਾ ਲੇਟ ਨਹੀਂ ਕਰਾਂਗੇ ਕਿਉਂਕਿ ਧੁੰਦਾਂ ਪੈ ਜਾਂਦੀਆਂ ਨੇ, ਸੰਗਤ ਨੇ ਦੂਰ ਜਾਣਾ ਹੁੰਦਾ, ਬਹੁਤਾ ਲੇਟ ਨਹੀਂ ਕਰਾਂਗੇ, ਥੋੜੇ ਸਮੇਂ ਚ ਜ਼ਿਆਦਾ ਲਾਹਾ ਲਵਾਂਗੇ। ਤਾਂ ਕਰਕੇ ਇਕਾਗਰਤਾ ਬਣਾ ਕੇ ਰੱਖੋ। ਵੇਖੋ ਗੁਰਮੁਖੋ, ਉਹਨਾਂ ਦੀ 20-20 ਮਿੰਟ, ਅੱਧਾ ਅੱਧਾ ਘੰਟਾ ਕਥਾ ਆਉਂਦੀ ਹੈ, ਸਿਰਫ ਤਜਰਬਾ ਕਰਨ ਲਈ ਸੁਣ ਕੇ ਵੇਖੋ। 24 ਘੰਟੇ ਸੁਣਦੇ ਰਹੋ, 24 ਘੰਟਿਆਂ ਚ ਤੁਸੀਂ ਵੇਖੋਗੇ ਕੋਈ ਇੱਕ ਵੀ ਦੂਸਰਾ ਦੂਸਰੇ ਦੀ ਨਿੰਦਿਆ ਨਹੀਂ ਕਰਦਾ। ਕੋਈ ਹਿੰਦੂ ਨਹੀਂ ਕਹਿੰਦਾ ਕਿ ਫਲਾਣਾ ਹਿੰਦੂ ਮਾੜਾ ਹੈ, ਫਲਾਣਾ ਗੁਰੂ ਏਦਾਂ ਦਾ ਹੈ, ਫਲਾਣਾ ਏਦਾਂ ਦਾ ਹੈ, ਇੱਕ ਵੀ ਨਹੀਂ ਉਹਨਾਂ ਚੋਂ ਕਹਿੰਦਾ। ਧਰਮ ਦੀ ਨਿੰਦਿਆ ਨਹੀਂ ਕਰਦੇ, ਉਹ ਆਪਣੀ ਗੱਲ ਕਰਦੇ। ਅਸੀਂ ਆਪਣੇ ਚ ਗੁਣ ਪੈਦਾ ਕਰੀਏ, ਸਾਡੇ ਵਿੱਚ ਗੱਲ ਕੀ ਹੈ, ਸਾਡੇ ਵਿੱਚ ਜੇ ਕੋਈ ਕਥਾ ਕਰ ਰਿਹਾ ਹੈ ਤੇ ਕੋਈ ਉਹ ਹੀ ਹੋਏਗਾ ਜਿਹੜਾ ਕੇਵਲ ਤੇ ਕੇਵਲ ਗੱਲ ਕਰੇ ਗੁਰੂ ਦੀ ਬਾਣੀ ਦੀ, ਨਹੀਂ ਤੇ ਫਲਾਣੇ ਨੇ ਇੱਦਾਂ ਕੀਤਾ, ਫਲਾਣੇ ਨੇ ਇੱਦਾਂ ਕੀਤਾ, ਸਾਡੇ ਚਾਹ ਇੱਦਾਂ, ਸਾਡੇ ਚਾਹ ਇੱਦਾਂ। ਅਸੀਂ ਆਪਣੇ ਜਿਵੇਂ ਹੁਣ ਆਪਾਂ ਇੱਕ ਪਰਿਵਾਰ ਹਾਂ, ਹੁਣ ਪਰਿਵਾਰ ਚ ਜੇ ਕੋਈ ਬੰਦਾ ਗਲਤੀਆਂ ਕਰਦਾ ਹੈ ਤੇ ਅਸੀਂ ਆਪ ਰੌਲਾ ਪਾਉਣ ਜਾਵਾਂਗੇ? ਪਰਿਵਾਰ ਦਾ ਰੌਲਾ ਜੇ ਕੋਈ ਹੁੰਦਾ ਪਰਿਵਾਰ ਚ ਬਹਿ ਕੇ ਨਿਬੇੜਿਆ ਜਾਂਦਾ, ਜੇ ਕੋਈ ਗਲਤੀ ਕਰਦਾ ਉਹਨੂੰ ਬਹਿ ਕੇ ਸਮਝਾਇਆ ਜਾਂਦਾ। ਪਰ ਸਾਡੀ ਕੌਮ ਵਿੱਚ ਇਹ ਵੱਡੀ ਅੱਜ ਘਾਟ ਆ ਗਈ ਹੈ ਕਿ ਅਸੀਂ ਸਾਧ ਸੰਗਤ ਜੇ ਕੋਈ ਮਾੜੀ ਜੀ ਗੱਲ ਹੋਵੇ ਬਾਹਰਲੇ ਰੌਲਾ ਨਹੀਂ ਪਾਉਂਦੇ, ਆਪਾਂ ਹੀ ਜ਼ਿਆਦਾ ਪਾਉਂਦੇ ਹਾਂ। ਮਾੜੀ ਜੀ ਕੋਈ ਗੱਲ ਕਿਸੇ ਗ੍ਰੰਥੀ ਦੀ ਗੱਲ ਮਿਲ ਜਾਏ, ਉਹਨੇ ਜੀ ਆਹ ਗਲਤੀ ਕੀਤੀ, ਕਹਿਣਗੇ ਅਖਬਾਰ 'ਚ ਕਢਾਓ ਵੀ ਉਹਨੇ ਆਹ ਕੀਤਾ। ਉਹਨੂੰ ਸਮਝਾਉਣ ਦੀ ਬਜਾਏ ਰੌਲਾ ਜ਼ਿਆਦਾ ਪਾਉਂਦੇ। ਮਾੜੀ ਜੀ ਕਿਸੇ ਦੀ ਲੱਭਦੇ ਫਿਰਨੇ, ਹਰ ਕੋਈ ਬੰਦਾ ਇੱਕ ਤੇ ਹੁੰਦਾ ਆਪਣਾ ਕੱਦ ਉੱਚਾ, ਇੱਕ ਹੁੰਦਾ ਕਿਸੇ ਦੇ ਮੋਢਿਆਂ ਤੇ ਖਲੋ ਕੇ ਖਲੋਤਾ ਤੇ ਕਵੇ ਮੇਰਾ ਕੱਦ ਉੱਚਾ। ਅਸੀਂ ਦੂਜਿਆਂ ਦੇ ਮੋਢਿਆਂ ਤੇ ਖਲੋ ਕੇ ਆਪਣਾ ਕੱਦ ਉੱਚਾ ਕਰਨਾ ਚਾਹੁੰਦੇ ਹਾਂ, ਸਾਡੇ ਚ ਆਪਸ ਤੇ ਆਪਣੇ ਚ ਕੁਆਲਿਟੀ ਕੋਈ ਨਹੀਂ, ਸਾਡੇ ਚ ਆਪਣੇ ਚ ਕੋਈ ਕੁਆਲਿਟੀ ਨਹੀਂ ਵੀ ਅਸੀਂ ਆਪਣੇ ਆਪ ਉੱਚੇ ਹੋਈਏ, ਸਾਡਾ ਸਤਿਕਾਰ ਹੋਵੇ। ਇੱਥੇ ਬਹੁਤ ਬੰਦੇ ਮਿਹਨਤੀ ਨੇ ਸਾਡੀ ਕੌਮ, ਤੇ ਬਹੁਤ ਬੰਦੇ ਉਹ ਨੇ ਜਿਹੜੇ ਉਹਨਾਂ ਦੇ ਉਹਨਾਂ ਦਾ ਨਾਂ ਵਰਤ ਕੇ ਦੂਸ਼ਣਬਾਜ਼ੀ ਕਰਕੇ ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ ਵੀ ਮੇਰਾ ਨਾਂ ਤੇ ਹੋਏਗਾ, ਭਾਵੇਂ ਜਿਵੇਂ ਮਰਜ਼ੀ ਹੋਵੇ ਮੇਰਾ ਨਾਂ ਹੋਣਾ ਚਾਹੀਦਾ। ਕੱਦ ਉੱਚਾ ਹੋ ਗਿਆ, ਕਾਹਦਾ ਕੱਦ ਉੱਚਾ? ਕਿਸੇ ਨੂੰ ਦਬਾ ਕੇ ਮੋਢਿਆਂ ਤੇ ਖਲੋ ਕੇ ਕਹਿੰਦਾ ਮੇਰਾ ਕੱਦ ਉੱਚਾ ਹੋ ਗਿਆ। ਸਾਡੇ ਚ ਆਹ ਬਹੁਤ ਵੱਡੀ ਘਾਟ ਹੈ ਕਿ ਅਸੀਂ ਇੱਕ ਦੂਜੇ ਦੀ ਵਿਰੋਧਤਾ ਬਹੁਤ ਹੀ ਕਰਨੇ ਚਾਹੀਦਾ। ਆਪਣੇ ਧਰਮ ਦੇ ਗੁਣ ਦੱਸੀਏ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਭਾਈ ਏਦਾਂ ਦੇ ਬਣੋ ਕਿ ਵੇਖਣ ਵਾਲਾ ਤੁਹਾਨੂੰ ਕਹੇ ਵੀ ਸਾਨੂੰ ਆਪਣੇ ਵਰਗੇ ਬਣਾਓ, ਆਪਣੇ ਗੁਰੂ ਦੀ ਸਿਫਤ ਕਰੋ, ਅਗਲਾ ਕਵੇ ਕਿ ਸਾਨੂੰ ਆਪਣੇ ਗੁਰੂ ਦੇ ਲੜ ਲਾਓ। ਇਸ ਤਰੀਕੇ ਨਾਲ ਸੰਗਤ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਤੇ ਸਤਿਗੁਰੂ ਦੀ ਮਿਹਰ ਜ਼ਰੂਰ ਹੁੰਦੀ ਹੈ। ਮੈਂ ਅਰਜ ਅੱਗੇ ਵੀ ਬੜੀ ਵਾਰੀ ਕੀਤੀ ਹੈ, ਔਰੰਗਜ਼ੇਬ ਦੀ ਤਲਵਾਰ ਇਹਨੇ ਮੁਸਲਮਾਨ ਨਹੀਂ ਬਣਾ ਸਕੀ ਜਿੰਨੇ ਬਾਬੇ ਫਰੀਦ ਦੀ ਵਿਚਾਰ ਨੇ ਬਣਾ ਦਿੱਤੇ, ਜਿੰਨਾ ਅੰਮ੍ਰਿਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੇ ਸਾਦੇ ਜੇ ਢੰਗ ਨਾਲ ਛਕਾਤਾ ਨਾ ਵਿੱਚੇ ਵਿੱਚ ਪਿਆਰ ਨਾਲ, ਇੰਨਾ ਹੋਰ ਨਹੀਂ ਇੰਨਾ ਪ੍ਰਚਾਰ ਕਰ ਸਕਿਆ ਕੋਈ ਜਿੰਨਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਨੇ ਕੀਤਾ। ਇੱਕ ਢੰਗ ਸੀ ਪਿਆਰ ਨਾਲ, ਉਹਨਾਂ ਨੇ ਧਰਮ ਨੂੰ ਪ੍ਰਫੁੱਲਤ ਕੀਤਾ ਚੜ੍ਹਦੀ ਕਲਾ ਨਾਲ, ਕੋਈ ਬਹੁਤੀਆਂ ਬਿਆਨਬਾਜ਼ੀਆਂ ਨਹੀਂ ਦਿੱਤੀਆਂ, ਬਹੁਤਾ ਰੌਲਾ ਰੱਪਾ ਨਹੀਂ। ਸੋ ਇਸ ਕਰਕੇ ਆਪਣੇ ਵਿੱਚ ਕੁਆਲਿਟੀ ਪੈਦਾ ਕਰੀਏ, ਅਸੀਂ ਇੱਕ ਦੂਜੇ ਦੇ ਔਗਣ ਵੇਖਣ ਵੱਲ ਬਹੁਤਾ ਸਮਾਂ ਬਰਬਾਦ ਕਰਨੇ ਆ। ਮੈਂ ਫੇਰ ਅਰਜ ਕਰਾਂਗਾ, ਨੋਟ ਕਰਕੇ ਵੇਖੋ, 24 ਘੰਟੇ ਹਿੰਦੂਆਂ ਦੇ ਚੈਨਲ ਚੱਲਦੇ ਨੇ, ਕੋਈ ਇੱਕ ਬੰਦਾ ਦੂਜੇ ਦੀ ਨਿੰਦਿਆ ਕਰਦਾ ਤੁਸੀਂ ਫੜ ਲਓ ਤੇ ਮੈਨੂੰ ਪੁੱਛਿਓ ਦੱਸਿਓ ਆ ਕੇ, ਨਹੀਂ ਕਰਦੇ ਨਿੰਦਿਆ, ਕਦੇ ਨਹੀਂ ਕਰਦੇ ਆਪਣੇ ਧਰਮ ਦੀ, ਆਪਣੇ ਬੰਦਿਆਂ ਦੀ ਕਦੇ ਨਹੀਂ ਕਰਦੇ। ਸੋ ਇਸ ਕਰਕੇ ਸਾਡੇ ਚ ਬਹੁਤੀ ਘਾਟ ਹੈ, ਥੋੜੀ ਗਿਣਤੀ ਹੈ, ਬਹੁਤ ਜ਼ਿਆਦਾ ਕੁਰਬਾਨੀਆਂ ਨੇ, ਤਾਂ ਤੇ ਵੇਖਦੇ ਨੇ ਲੋਕ ਸਾਡੇ ਧਰਮ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਐਗਜ਼ੈਂਪਲ ਦੇ ਕੇ, ਪ੍ਰਮਾਣ ਦੇ ਕੇ ਲੋਕ ਸਮਝਾਉਂਦੇ ਨੇ, ਇੰਨਾ ਗੂੜ ਗਿਆਨ ਹੈ ਸਾਡੇ ਕੋਲ। ਔਰ ਕੱਲਾ ਗਿਆਨ ਫੋਕਾ ਗਿਆਨ ਹੀ ਨਹੀਂ, ਪ੍ਰੈਕਟੀਕਲੀ ਉਹ ਸਾਡੇ ਕੋਲ ਹੈ, ਇਤਿਹਾਸ, ਕੁਰਬਾਨੀਆਂ ਇੰਨੀਆਂ, ਇੰਨਾ ਜਜ਼ਬਾ। ਪਰ ਉਹ ਗੱਲ ਵੱਖ ਹੈ ਵੀ ਸਾਨੂੰ ਉਸ ਗੱਲ ਨੂੰ ਕਹਿਣ ਦਾ ਤਰੀਕਾ ਨਹੀਂ ਆਇਆ, ਸਾਨੂੰ ਉਸ ਢੰਗ ਉਹਦਾ ਢੰਗ ਨਹੀਂ ਆਇਆ ਪ੍ਰਚਾਰ ਕਰਨ ਦਾ, ਇਸੇ ਕਰਕੇ ਸਾਡਾ ਨੁਕਸਾਨ ਹੁੰਦਾ ਹੈ। ਯਤਨ ਕਰੀਏ ਗੁਰਮੁਖੋ ਕਿ ਆਪਣੇ ਵਿੱਚ ਕੁਆਲਿਟੀ ਪੈਦਾ ਕਰੀਏ। ਮੈਂ ਬਹੁਤ ਸਾਰੇ ਗੁਰਮੁਖਾਂ ਨੂੰ ਵੇਖਣਾ, ਉਹ ਵਧਾਈ ਦੇ ਪਾਤਰ ਵੀ ਨੇ, ਦਿਨ ਰਾਤ ਯਤਨਸ਼ੀਲ ਨੇ ਕਿ ਮੈਂ ਜ਼ਿੰਦਗੀ 'ਚ 2-4 ਨੂੰ ਅੰਮ੍ਰਿਤ ਛਕਾਉਣਾ। ਮੈਂ ਤਰਲੇ ਕਰਦੇ ਵੀ ਵੇਖੇ ਨੇ, ਨਿੱਕੇ ਨਿੱਕੇ ਬੱਚੇ ਵੀ ਵੇਖੇ, ਕੱਲੇ ਕੱਲੇ ਕੋਲ ਕੈਸਟਾਂ ਲੈ ਕੇ ਜਾਣਗੇ, ਲੈ ਤੇਰਾ ਕਿਰਾਇਆ ਖਰਚ ਦਿੰਦੇ ਆ, ਮੈਂ ਬੱਸ ਤੇ ਟਿਕਟ ਲਾ ਦਿੰਦਾ ਤੇਰੀ, ਚੱਲ ਇੱਕ ਵਾਰੀ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ, ਬਾਣੀ ਨਾਲ ਜੁੜ, ਸਿਮਰਨ ਨਾਲ ਜੁੜ। ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਦੇ ਨੇ ਕਿਸੇ ਦਾ ਭਲਾ ਹੋਵੇ, ਕਿਵੇਂ ਨਾ ਕਿਵੇਂ ਕੋਈ ਜੁੜੇ। ਸੋ ਇਸ ਕਰਕੇ ਯਤਨ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਗੁਰਮੁਖੋ। ਸੱਚੇ ਪਾਤਸ਼ਾਹ ਦੀ ਮਿਹਰ ਤਾਂ ਹੋਣੀ, ਮੁਕਤਸਰ ਸਾਹਿਬ ਦੀ ਧਰਤੀ ਤੇ ਬਹੁਤ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ,
ਪਰ ਲਾਹਾ ਕੋਈ ਕੋਈ ਲੈਣ ਵਾਲਾ ਹੁੰਦਾ ਹੈ। ਰੌਣਕ ਮੇਲਾ ਵੇਖ ਕੇ ਬਹੁਤੇ ਲੋਕ ਤੇ ਮੁੜ ਆਉਂਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਕਮ ਮੰਨੇ ਬੜੇ ਆਉਣ ਵਾਲੇ ਨੇ, ਮੱਥਾ ਟੇਕਣ ਵਾਲੇ ਬੜੇ ਨੇ, ਪਰ ਉਹਨਾਂ ਦਾ ਗਾਵਿਆ ਸੁਣਿਆ ਥਾਏ ਪੈਂਦਾ ਜਿਹੜਾ ਸਤ ਵਚਨ ਕਹਿੰਦੇ ਆ, ਸਤ ਸਤ ਕਰਕੇ ਮੰਨਦੇ ਆ। ਸਤ ਸੰਗਤ ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਆ, ਉਹਨਾਂ ਦਾ ਹੀ ਸਾਧ ਸੰਗਤ ਵਿੱਚ ਆਉਣਾ ਸਫਲ ਹੈ। ਪੱਲੇ ਬੰਨੀਏ ਜ਼ਰੂਰ ਫਿਰ ਫਾਇਦਾ ਹੈ। ਮੁਕਤਸਰ ਸਾਹਿਬ ਦੀ ਧਰਤੀ ਦਾ ਇਤਿਹਾਸ ਭਾਵੇਂ ਤੁਸੀਂ ਬੜੀ ਵਾਰੀ ਸੁਣਿਆ ਹੈ, ਪਰ ਚਾਹੀਦਾ ਉਹ ਮਹਾਨ ਮਹਾਂ ਸਿੰਘ ਵਰਗੇ ਗੁਰਮੁਖਾਂ ਨੂੰ ਨਮਸਕਾਰ ਕਰਨੀ। ਭਾਵੇਂ ਗੁਰਮੁਖੋ ਇੱਕ ਸਮਾਂ ਐਸਾ ਸੀ ਭੁੱਖ ਦੇ ਦੁੱਖ ਤੋਂ ਤੰਗ ਹੋ ਕੇ ਉਹਨਾਂ ਨੇ ਵਧਾਵਾ ਲਿਖ ਦਿੱਤਾ ਸੀ। ਜੇ ਅੱਜ ਆਖੀਏ ਅੱਜ ਦੇ ਸਮੇਂ ਵਿੱਚ ਵੀ ਕੇਵਲ ਛਕਣ ਛਕਾਉਣ ਵਾਲੇ ਬਹੁਤੇ ਹੁੰਦੇ ਆ, ਅਸਲੀ ਲਾਹਾ ਕੋਈ ਕੋਈ ਲੈਂਦਾ। ਬਹੁਤ ਥਾਵਾਂ ਤੇ ਤੁਸੀਂ ਵੇਖਿਆ ਨਾ, ਹਸਤਿਆਰਾਂ ਵਿੱਚ ਸਪੈਸ਼ਲ ਲਿਖਿਆ ਹੁੰਦਾ ਹੈ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ। ਕਿਉਂ ਲਿਖਿਆ ਹੁੰਦਾ ਵੀ ਜਲੇਬੀਆਂ ਖਾਣ ਵਾਲੇ ਨੇ ਬਹੁਤੇ ਵਿੱਚ ਪੜਨਗੇ ਤੇ ਆਉਣਗੇ। ਸਪੈਸ਼ਲੀ ਏਦਾਂ ਦੇ ਲੰਗਰ ਹੁੰਦੇ ਨੇ ਸਪੈਸ਼ਲੀ ਵੀ ਆ ਜੀ ਲੰਗਰ ਵਰਤੇਗਾ। ਫਿਰ ਉਹ ਕਈ ਥਾਵਾਂ ਉੱਤੇ ਤੇ ਪਿੰਡਾਂ ਚ ਦੁਕਾਨਾਂ ਚ ਟਰਾਲੀਆਂ ਭੇਜਦੇ ਨੇ ਗੁਰਮੁਖ। ਟਰਾਲੀ ਆਏਗੀ, ਅਨਾਊਂਸਮੈਂਟ ਗੁਰਦੁਆਰੇ ਕਰਦੇ ਨੇ ਫਲਾਣੇ ਥਾਂ ਤੇ ਪ੍ਰੋਗਰਾਮ ਹੋ ਰਿਹਾ, ਟਰਾਲੀ ਆਈ ਹੋਈ ਹੈ ਜੀ, ਜਿੰਨੇ ਜਾਣਾ ਤੇ ਬੈਠ ਜਾਓ, ਫਿਰ ਬਹਿ ਵੀ ਜਾਓ। ਫਿਰ ਉਹ ਕਹਿਣਗੇ ਸਾਨੂੰ ਘਰ ਵੀ ਛੱਡ ਕੇ ਆਓ, ਪਹਿਲਾਂ ਦੀਵਾਨ 'ਚ ਲੈ ਕੇ ਜਾਓ, ਫਿਰ ਦੀਵਾਨ ਸੁਣਾਓ, ਫਿਰ ਸਾਨੂੰ ਘਰ ਵੀ ਛੱਡ ਕੇ ਆਓ। ਕਿਉਂਕਿ ਬਿਮਾਰ ਬਹੁਤੇ ਹੋ ਗਏ। ਇੱਕ ਤੇ ਹੁੰਦਾ ਬਿਮਾਰ ਜਿਹੜਾ ਤੁਰ ਕੇ ਚੱਲਿਆ ਜਾਏ, ਹੁਣ ਸਮਾਂ ਕਲ ਯੁੱਗ ਦਾ ਇੰਨਾ ਅਸੀਂ ਬਿਮਾਰ ਹੋ ਗਏ ਹਾਂ, ਜਿਹੜਾ ਬਹੁਤਾ ਹੀ ਬਿਮਾਰ ਹੋ ਜਾਏ ਉਹਨੂੰ ਚੁੱਕ ਕੇ ਹੀ ਲਿਜਾਣਾ ਪੈਂਦਾ ਸੀ। ਇੰਨੇ ਢਿੱਲੇ ਵੀ ਸਾਨੂੰ ਤੇ ਚੁੱਕ ਕੇ ਹੀ ਹੁਣ ਲੈ ਜੇ ਤੇ ਲੈ ਜੇ, ਆਪਣੇ ਆਪ ਜਾਣ ਵਾਲੇ ਨਹੀਂ ਅਸੀਂ। ਕੋਈ ਕੋਈ ਹੁੰਦਾ ਹੈ ਤੇ ਉਸ ਸਮੇਂ ਭੁੱਖ ਦੇ ਦੁੱਖੋਂ ਤੰਗ ਹੋ ਗਏ ਸੀ ਸਿੱਖ, ਜਦੋਂ ਘੇਰਾ ਪੈ ਗਿਆ, ਬੜਾ ਲੰਮਾ ਸਮਾਂ ਘੇਰਾ ਚੱਲਿਆ। ਚਲੋ ਮਹਾਰਾਜ ਸੱਚੇ ਪਾਤਸ਼ਾਹ ਹੀ ਕਹਿੰਦੇ ਨੇ ਚੜ੍ਹਦੀ ਕਲਾ ਵਿੱਚ ਰਵੋ। ਰੋਜ਼ ਕਸਮਾਂ ਖਾ ਰਹੇ ਨੇ ਪਹਾੜੀ ਰਾਜੇ, ਵੱਡੀਆਂ ਵੱਡੀਆਂ ਕਸਮਾਂ ਖਾਂਦੇ ਨੇ। ਇੱਕ ਵਾਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ, ਅਸੀਂ ਫਿਰ ਵਾਪਸ ਆ ਜਾਇਓ। ਫਿਰ ਕਈ ਹਾਰ ਬੈਠੇ, ਸਿਦਕ ਛੱਡ ਦਿੱਤਾ, ਭੁੱਲ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਵੇਖੋ ਕਿੰਨੀਆਂ ਕਸਮਾਂ ਖਾਂਦੇ ਨੇ, ਛੱਡ ਚੱਲੀਏ ਅਨੰਦਪੁਰ ਸਾਹਿਬ ਦਾ ਕਿਲਾ, ਧੰਨ ਗੁਰੂ ਗੋਬਿੰਦ ਸਿੰਘ ਨਹੀਂ ਮੰਨਦੇ। ਫਿਰ ਉਹ ਵਿੱਚ ਕਈ ਸੀ, ਕਹਿੰਦੇ ਮਹਾਰਾਜ ਫਿਰ ਸਾਨੂੰ ਆਗਿਆ ਦੇ ਦਿਓ। ਮਹਾਰਾਜ ਕਹਿੰਦੇ ਭਾਈ ਹੁਕਮ ਸਤ ਕਰਕੇ ਮੰਨੋ, ਇੱਕ ਹੁਸੈਨ ਫਕੀਰ ਇਸਲਾਮ ਧਰਮ ਵਿੱਚ ਹੋਇਆ ਹੈ, ਬੜਾ ਕਰਨੀ ਵਾਲਾ ਫਕੀਰ ਸੀ, ਬੰਦਗੀ ਵਾਲਾ ਫਕੀਰ। ਸਾਧੂ ਕਿਸੇ ਵੀ ਧਰਮ ਵਿੱਚ ਹੋਵੇ ਉਹ ਸਭ ਪੂਜਣ ਯੋਗ ਨੇ, ਸਤਿਕਾਰ ਕਰਨ ਯੋਗ। ਚੰਗੀਆਂ ਰੂਹਾਂ ਨੂੰ ਇਸਲਾਮ ਧਰਮ ਵਾਲੇ ਫਰਿਸ਼ਤੇ ਕਹਿੰਦੇ ਨੇ। ਫਰਿਸ਼ਤੇ ਹਿੰਦੂਆਂ ਵਿੱਚ ਦੇਵਤੇ ਕਹਿੰਦੇ ਨੇ, ਫਲਾਣਾ ਬੰਦਾ ਤੇ ਦੇਵਤਾ। ਸਿੱਖਾਂ ਵਿੱਚ ਅਸੀਂ ਕਹਿੰਦੇ ਹਾਂ ਗੁਰਮੁਖ, ਇਹ ਗੁਰਮੁਖ। ਇਸਲਾਮ ਧਰਮ ਵਿੱਚ ਦੇਵਤਾ ਹੈ, ਇਸਲਾਮ ਧਰਮ ਵਿੱਚ ਫਰਿਸ਼ਤਾ ਹੈ, ਬੜੇ ਫਕੀਰ। ਫਕੀਰ ਕਿਸੇ ਧਰਮ ਵਿੱਚ ਹੋਵੇ ਉਹ ਸਤਿਕਾਰਯੋਗ ਹੁੰਦਾ ਹੈ, ਤੇ ਸਾਧੂ ਮਹਾਂਪੁਰਖ ਫਕੀਰ ਉਹ ਵੀ ਸਭ ਦੇ ਸਾਂਝੇ ਹੁੰਦੇ। ਇੱਕ ਸੰਪਰਦਾ ਦਾ ਨਹੀਂ ਹੁੰਦਾ, ਇੱਕ ਧਰਮ ਦਾ ਨਹੀਂ, ਸਾਧੂ ਵੀ ਸਾਰਿਆਂ ਦੇ ਸਾਂਝੇ ਹੁੰਦੇ। ਹੁਣ ਸੂਰਜ ਹੈ, ਸੂਰਜ ਸਭ ਦਾ ਸਾਂਝਾ ਹੈ, ਸੂਰਜ ਤੋਂ ਨਿਕਲਣ ਵਾਲੀਆਂ ਕਿਰਨਾਂ ਵੀ ਸਭ ਦੀਆਂ ਸਾਂਝੀਆਂ ਨੇ। ਰੱਬ ਦੇ ਪਿਆਰੇ ਸਭ ਦੇ ਸਾਂਝੇ ਹੁੰਦੇ ਨੇ, ਉਹਨਾਂ ਵਿੱਚ ਕੋਈ ਭੇਦ ਭਾਵ ਵਿਤਕਰਾ ਨਹੀਂ ਹੁੰਦਾ। ਉਹ ਸਾਧ ਸੰਗਤ ਸਾਰੀਆਂ ਹੱਦਾਂ ਤੋਂ ਉੱਪਰ ਹੁੰਦੇ ਨੇ। ਇਹ ਜਿੱਥੇ ਸ਼ਰ੍ਹਾ ਖਤਮ ਹੋ ਜਾਂਦੀ ਉਹਦੇ ਉੱਪਰ ਜਿਹੜੇ ਲੰਘ ਜਾਂਦੇ ਨੇ ਨਾ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਜਿਨ੍ਹਾਂ ਦੀ ਇਹ ਅਵਸਥਾ ਹੈ।
ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੇ, ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੇ, ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੇ, ਰੱਬ ਦੇ ਫਕੀਰਾਂ ਦਾ ਬੜਾ ਬੜਾ ਸੁੱਚਾ ਦਰਜੇ, ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੇ। ਰੱਬ ਦੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜੇ, ਰੱਬ
ਸਭ ਦੇ ਸਾਂਝ ਸੂਰਜ ਸਭ ਦਾ ਸਾਂਝ ਹੈ ਸੂਰਜ ਤੋਂ ਨਿਕਲਣ ਵਾਲੀਆਂ ਕਿਰਨਾਂ ਵੀ ਸਭ ਦੀਆਂ ਸਾਂਝੀਆਂ ਗੁਰਮੁਖ ਸਾਧੂ ਸਭ ਦੇ ਸਾਂਝੇ ਹੁੰਦੇ ਗੁਰੂ ਪੀਰ ਸਭ ਦੇ ਸਾਂਝੇ ਹੁੰਦੇ ਸੋ ਉਹ ਹੁਸੈਨ ਫਕੀਰ ਸੀ ਨਾ ਜਿਹੜਾ ਉਹ ਜਾ ਰਿਹਾ ਸੀ ਹੱਜ ਕਰਨ ਲਈ ਆਪਣੇ ਚੇਲੇ ਨਾਲ ਲੈ ਗਿਆ ਰੋਜ਼ ਉਹਨਾਂ ਨੇ ਅਰਦਾਸ ਕਰਨੀ ਹੇ ਪਰਮਾਤਮਾ ਸਾਡੀਆਂ ਅੱਜ ਦੀਆਂ ਤੂੰ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਤੇਰਾ ਧੰਨਵਾਦ ਮੰਗ ਕੇ ਖਾਂਦੇ ਸੀ ਤੇ ਗਏ ਨੇ ਹੱਜ ਕਰਨ ਵਾਸਤੇ ਨਾਲ ਸੇਵਕ ਨੇ ਇੱਕ ਨਗਰ ਵਿੱਚ ਗਏ ਸਾਰਾ ਦਿਨ ਮੰਗਿਆ ਕੁਝ ਨਾ ਮਿਲਿਆ ਸ਼ਾਮ ਪਈ ਹੁਸੈਨ ਦੇ ਸੇਵਕ ਕਹਿੰਦੇ ਜੀ ਗਏ ਮੰਗਣ ਕਿਤੋਂ ਕੁਝ ਮਿਲਿਆ ਨਹੀਂ ਕਹਿੰਦੇ ਚਲੋ ਕੋਈ ਨਹੀਂ ਮਿਲਿਆ ਤੇ ਆਓ ਅਰਦਾਸ ਕਰੋ ਵੀ ਹੇ ਖੁਦਾ ਅੱਜ ਦੀਆਂ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਤੇਰਾ ਧੰਨਵਾਦ ਉਹ ਕਹਿੰਦੇ ਬਈ ਲੋੜਾਂ ਤੇ ਪੂਰੀਆਂ ਹੋਈਆਂ ਨੀ ਭੁੱਖ ਤੇ ਲੱਗੀ ਹੋਈ ਸਾਰਾ ਦਿਨ ਤੇ ਭੁੱਖੇ ਰਹੇ ਚਲੋ ਜੇ ਸਾਡੇ ਮਹਾਂਪੁਰਖ ਮਹਾਤਮਾ ਕਹਿੰਦੇ ਨੇ ਸਤ ਬਚਨ ਕਹੋ ਤਰਕ ਨਹੀਂ ਕਰਨੀ ਜੋ ਕਹਿਤਾ ਸਤ ਬਚਨ ਬਚਨ ਮੰਨਣ ਨਾ ਨਹੀਂ ਕਰਨੀ ਕਿੰਤੂ ਪਰੰਤੂ ਨਹੀਂ ਕਰਨੀ ਸਤ ਬਚਨ ਸੇਵਕ ਨੂੰ ਹਮੇਸ਼ਾ ਸਤ ਬਚਨ ਦਾ ਅਧਿਕਾਰੀ ਹੋਣਾ ਚਾਹੀਦਾ ਕੋਈ ਇੱਕ ਬਚਨ ਵੀ ਪੱਲੇ ਬੰਨ ਲਵੇ ਸਾਰੀ ਜ਼ਿੰਦਗੀ ਮੈਂ ਵੇਖਿਆ ਸਾਡੇ ਮਹਾਂਪੁਰਖ ਸਨ ਸੰਤ ਬਾਬਾ ਕਰਮ ਸਿੰਘ ਜੀ ਸੰਤ ਮਹਾਰਾਜ ਦਾੜਾ ਸਾਹਿਬ ਵਾਲਿਆਂ ਕੋਲ ਨਾ ਇੱਕ ਗੋਬਿੰਦਗੜ੍ਹ ਤੋਂ ਪ੍ਰੇਮੀ ਆਇਆ ਉਹਨੇ ਸ੍ਰੀ ਸਾਹਿਬ ਲਿਆ ਕੇ ਦਿੱਤੀ ਹੁਣ ਸ੍ਰੀ ਸਾਹਿਬ ਗਾਤਰਾ ਵਿੱਚ ਪਾਇਆ ਹੋਇਆ ਕਹਿੰਦਾ ਜੀ ਬੜੀ ਸੋਹਣੀ ਬਣਾਈ ਕਹਿੰਦੇ ਲਿਆ ਪਾਈ ਉਹਦੇ ਤੋਂ ਤੇ ਲੈ ਲਈ ਸ੍ਰੀ ਸਾਹਿਬ ਕੋਲੋਂ ਲੰਘੇ ਜਾਂਦੇ ਸੀ ਕਹਿੰਦੇ ਗਿਆਨੀ ਜੀ ਨੂੰ ਸੱਦੋ ਸੰਤ ਮਹਾਰਾਜ ਗਿਆਨੀ ਜੀ ਕਹਿੰਦੇ ਸੀ ਹੁਣ ਬੁਲਾਇਆ ਨੇੜੇ ਤੇ ਬੁਲਾ ਕੇ ਕਹਿਣ ਲੱਗੇ ਆ ਸ੍ਰੀ ਸਾਹਿਬ ਆਈ ਹੈ ਬੜੀ ਸੋਹਣੀ ਲੈ ਤੁਹਾਨੂੰ ਦਿੰਦੇ ਫੜਾਉਣ ਲੱਗੇ ਸ੍ਰੀ ਸਾਹਿਬ ਤੇ ਮਹਾਂਪੁਰਖ ਕਹਿੰਦੇ ਲਓ ਮਹਾਰਾਜ ਆਪੇ ਪਾ ਦਿਓ ਜਿਵੇਂ ਸਿਰ ਪਾਓ ਪਾ ਦਿੰਦੇ ਆ ਸ੍ਰੀ ਸਾਹਿਬ ਆਪੇ ਪਾ ਦਿਓ ਉਹ ਬੈਠੇ ਸੀ ਕੁਰਸੀ ਤੇ ਇਹ ਮੈਨੂੰ ਕੋਲ ਜਿਹੜੇ ਪ੍ਰੇਮੀ ਖਲੋਤੇ ਸੀ ਉਹਨਾਂ ਨੇ ਦੱਸਿਆ ਮੈਨੂੰ ਫੇਰ ਸਮਝ ਆਈ ਇਸ ਗੱਲ ਦੀ ਜਦੋਂ ਪਾਇਆ ਸ੍ਰੀ ਸਾਹਿਬ ਪਾੜ ਲੱਗੇ ਤੇ ਉਹ ਇੱਕ ਮੋਢੇ ਚ ਹੀ ਪਾਤੀ ਇਸ ਪਾਸੇ ਇੱਕ ਮੋਢੇ ਚ ਹੀ ਪਾਤੀ ਦੂਜੇ ਪਾਸੇ ਨਹੀਂ ਪਈ ਖਲੋਤੇ ਸੀ ਏਦਾਂ ਇੱਕ ਮੋਢੇ ਚ ਹੀ ਪਾਤੀ ਸਾਰੀ ਜ਼ਿੰਦਗੀ ਦੂਜੇ ਮੋਢੇ ਚ ਨਹੀਂ ਕੀਤੀ ਇੱਕ ਮੋਢੇ ਚ ਹੀ ਰੱਖੀ ਸ੍ਰੀ ਸਾਹਿਬ ਵੀ ਉਹਨਾਂ ਨੇ ਜਿਵੇਂ ਪਾਤੀ ਉਵੇਂ ਸੀ ਇੰਨਾ ਪਿਆਰ ਵੀ ਉਹਨਾਂ ਨੇ ਇੱਦਾਂ ਕੀਤਾ ਤੇ ਇੱਦਾਂ ਹੀ ਹੈ ਬਸ ਬਦਲਣਾ ਨਹੀਂ ਉਹਨੂੰ ਜੋ ਕਹਿਤਾ ਬਸ ਸਤ ਬਚਨ ਹੀ ਹੈ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਸੀ ਇੱਦਾਂ ਬਾਗ ਵਿੱਚ ਟਹਿਲਦੇ ਫਿਰਦੇ ਪਹਿਲਾਂ ਲੰਘੇ ਗੁਲਾਬ ਦਾ ਫੁੱਲ ਡਾਲੀ ਤੇ ਜਦੋਂ ਮੁੜ ਕੇ ਆਏ ਤੇ ਟੁੱਟਿਆ ਹੋਇਆ ਤੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਹਿੰਦੇ ਨੇ ਪੋਤਰੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਹਰਿ ਰਾਏ ਆਹ ਫੁੱਲ ਲੱਗਿਆ ਹੋਇਆ ਸੀ ਟੁੱਟ ਗਿਆ ਹੈ ਕਹਿੰਦੇ ਜੀ ਮੇਰੇ ਚੋਲੇ ਨਾਲ ਅੜ ਕੇ ਟੁੱਟ ਗਿਆ ਕਹਿੰਦੇ ਜੇ ਸਾਂਭਿਆ ਨਹੀਂ ਜਾਂਦਾ ਤੇ ਏਡਾ ਲੰਬਾ ਪਾਉਣਾ ਹੀ ਕਾਹਦੇ ਲਈ ਹੈ ਫੜ ਕੇ ਤੁਰਿਆ ਕਰ ਚੋਲਾ ਫੜ ਕੇ ਤੁਰਨ ਲੱਗ ਪਏ ਉਦੋਂ ਤੇ ਹੁਣ ਬਚਪਨਾ ਸੀ ਉਮਰ ਨਿਆਣੀ ਸੀ ਪਰ ਗੱਦੀ ਤੇ ਵੀ ਬਹਿ ਗਏ ਚੋਲਾ ਫੜ ਕੇ ਹੀ ਤੁਰਦੇ ਰਹੇ ਮਾਲਕ ਬਣ ਗਏ ਗੁਰੂ ਨਾਨਕ ਦੇ ਘਰ ਦੇ ਪਰ ਚੋਲਾ ਏਦਾਂ ਫੜ ਕੇ ਹੀ ਤੁਰਦੇ ਸੀ ਕਿਸੇ ਨੇ ਕਹਿਣਾ ਜੀ ਹੁਣ ਤੇ ਉੱਚਾ ਹੁਣ ਤੇ ਛੱਡ ਦਿਓ ਉਹਨਾਂ ਨੇ ਕਹਿਣਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਚੋਲਾ ਫੜ ਕੇ ਤੁਰਿਆ ਕਰ ਉਵੇਂ ਹੀ ਸਾਰੀ ਜ਼ਿੰਦਗੀ ਇੱਕ ਰਸ ਜੋ ਮਾਲਕ ਨੇ ਕਹਿਤਾ ਇੰਨਾ ਬਚਨ ਮੰਨਣਾ ਵੀ ਜੋ ਕਿਹਾ ਬਸ ਸੱਤ ਬਚਨ ਕਹਿਣਾ ਤੇ ਯਤਨ ਕਰਨਾ ਚਾਹੀਦਾ ਵੀ ਉਹਦੇ ਤੇ ਪਹਿਰਾ ਦਿੱਤਾ ਜਾਏ। ਇੰਨਾ ਬਚਨ ਕਰ ਦਿੱਤਾ ਨਿਤਨੇਮ ਕਰ ਬਸ ਕਰੋ ਜੋ ਮਰਜ਼ੀ ਹੋਵੇ ਕਰਨਾ ਚਾਹੀਦਾ। ਲੈ ਭਾਈ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਕਰੋ, ਸੁਖਮਨੀ ਸਾਹਿਬ ਪੜਿਆ ਕਰ ਜਾਂ ਭਾਈ ਇਸ਼ਨਾਨ ਕਰਿਆ ਕਰ, ਰੋਜ਼ ਕੇ ਸੀ ਕਰੋ ਬਈ, ਯਤਨ ਕਰੋ ਕਿ ਕਮਾਇਆ ਜਾਏ। ਅਗਲਾ ਅਧੂਰਾ ਵੀ ਹੋਏਗਾ ਜੇ ਤੇਰੀ ਸ਼ਰਧਾ ਪੂਰੀ ਹੈ, ਤੈਨੂੰ ਫਲ ਪੂਰਾ ਮਿਲ ਜਾਣਾ। ਆਖੋ ਸਤਨਾਮ, ਤੇਰਾ ਜੇ ਮਨ ਪੂਰਾ ਜੁੜ ਗਿਆ, ਪੂਰੀ ਸ਼ਰਧਾ ਬਣ ਜਾਏ, ਉਸ ਬਚਨ ਨੂੰ ਸੱਤ ਸੱਤ ਕਰਕੇ ਬੰਨ ਲਵੇ ਬਸ ਵੀ ਆ ਕਿਹਾ ਤੇ ਮੰਨਣਾ ਹੈ, ਮੈਂ ਇਹਨੂੰ ਪੱਲੇ ਬੰਨ ਲਵਾਂ। ਇੱਕੋ ਗੱਲ ਹੀ, ਏਕ ਅੱਖਰ ਹਰ ਮਨ ਬਸ, ਨਾਨਕ ਹੋਤ ਨਿਹਾਲ, ਆਪਣੀ ਸ਼ਰਧਾ ਪੂਰੀ ਬਣਾ ਕੇ ਰੱਖ। ਇਤਿਹਾਸ ਚਾਹੁੰਦਾ ਚੋਰਾਂ ਤੇ ਸ਼ਰਧਾ ਬਣਾ ਲਈ, ਰਾਜੇ ਨੇ ਚੋਰ ਦੀ ਸ਼ਰਧਾ ਬਣਾ ਲਈ, ਉੱਥੇ ਹੀ ਪਰਮੇਸ਼ਰ ਨੂੰ ਆਉਣਾ ਪੈ ਗਿਆ ਵੀ ਉਹ ਅਗਲਾ ਤੇ ਚੋਰ ਹੈ ਪਰ ਇਹ ਤੇ ਪੂਰੀ ਸ਼ਰਧਾ ਰੱਖੀ ਬੈਠਾ, ਇਹਦਾ ਤੇ ਮਨ ਪੂਰਾ ਜੁੜਿਆ, ਅੱਗੇ ਭਾਵੇਂ ਚੋਰ ਹੀ। ਸੋ ਇਸ ਕਰਕੇ ਆਪਣੀ ਸ਼ਰਧਾ ਬਣਾਉਣੀ ਚਾਹੀਦੀ। ਉਹ ਹੁਸੈਨ ਫਕੀਰ ਜਾ ਰਿਹਾ ਸੀ ਤੇ ਉਹਦੇ ਸੇਵਕ ਬੜੇ ਔਖੇ ਹੋਏ, ਕਹਿੰਦੇ ਕਿਵੇਂ ਕਹਿ ਦਈਏ ਵੀ ਅੱਜ ਦੀਆਂ ਲੋੜਾਂ ਪੂਰੀਆਂ ਹੋਈਆਂ। ਪਰ ਕਹਿੰਦੇ ਚਲੋ ਪੀਰ ਜੀ ਕਹਿੰਦੇ ਸਾਡੇ ਗੁਰੂ ਜੀ ਤੇ ਪੰਨ ਲਓ। ਕਹਿੰਦੇ ਹੇ ਜਾ ਖੁਦਾਇਆ ਤੂੰ ਸਤੇਰਾ ਧੰਨਵਾਦ, ਸਾਰੀਆਂ ਲੋੜਾਂ ਪੂਰੀਆਂ ਕੀਤੀਆਂ। ਅਗਲੇ ਦਿਨ ਫਿਰ ਸਫ਼ਰ 'ਚ ਗਏ, ਸ਼ਾਮ ਪਈ ਫਿਰ ਮੰਗਣ ਗਏ, ਕਮਾਲ ਦੀ ਗੱਲ ਹੈ ਅੱਜ ਫਿਰ ਨਹੀਂ ਕੁਝ ਮਿਲਿਆ, ਫਿਰ ਨਹੀਂ ਕੁਝ ਮਿਲਿਆ। ਸ਼ਾਮ ਪਈ ਕਹਿੰਦੇ ਜੀ ਕੁਝ ਨਹੀਂ ਮਿਲਿਆ ਕਿਸੇ ਘਰੋਂ ਖਾਣ ਨੂੰ। ਕਹਿੰਦੇ ਕੋਈ ਨਹੀਂ, ਫਿਰ ਆਪਾਂ ਆਪਣੀ ਅਰਦਾਸ ਕਰੋ ਵੀ ਅੱਜ ਦੀਆਂ ਸਾਡੀਆਂ ਲੋੜਾਂ ਤੂੰ ਪੂਰੀਆਂ ਕੀਤੀਆਂ, ਖੁਦਾ ਤੇਰਾ ਧੰਨਵਾਦ। ਉਹ ਕਹਿੰਦੇ ਹੱਦ ਹੋ ਗਈ, ਇਹ ਤੇ ਬੜਾ ਔਖਾ ਕਹਿਣਾ, ਪਰ ਕਿਹਾ, ਦੂਜੇ ਦਿਨ ਵੀ ਕਿਹਾ, ਤੀਜੇ ਦਿਨ ਫਿਰ ਐਸੀ ਖੇਡ ਵਰਤੀ ਕੁਝ ਨਾ ਮਿਲਿਆ। ਫਿਰ ਉਹ ਕਹਿੰਦਾ ਕਹੋ ਯਾ ਖੁਦਾਇਆ ਤੇਰਾ ਧੰਨਵਾਦ, ਬਹੁਤ ਸਾਡੀਆਂ ਤੂੰ ਅੱਜ ਦੀਆਂ ਲੋੜਾਂ ਪੂਰੀਆਂ ਕੀਤੀਆਂ, ਅੱਜ ਨਹੀਂ ਕਹਿੰਦੇ ਕਹਾਂਗੇ। ਜਵਾਬ ਦੇਤਾ ਕਹਿੰਦੇ ਜੀ ਝੂਠ ਨਹੀਂ ਬੋਲਿਆ ਜਾਂਦਾ, ਲੋੜਾਂ ਤੇ ਪੂਰੀਆਂ ਹੋਈਆਂ ਨੀ, ਕਿਵੇਂ ਕਹਿ ਦਈਏ ਤੇਰਾ ਧੰਨਵਾਦ, ਕਿਵੇਂ ਆਖੀਏ। ਉਸ ਵੇਲੇ ਉਹ ਹੁਸੈਨ ਫਕੀਰ ਕਹਿਣ ਲੱਗਾ, ਕਹਿੰਦੇ ਉਹ ਭਾਈ ਗੱਲ ਸੁਣੋ, ਸ਼ਾਇਦ ਅੱਜ ਦੀ ਸਾਡੀ ਲੋੜ ਹੀ ਭੁੱਖ ਸੀ, ਸਾਨੂੰ ਭੁੱਖ ਦਾ ਅਨੁਭਵ ਕਰਾਉਣਾ ਸੀ ਪਰਮੇਸ਼ਰ ਨੇ ਵੀ ਭੁੱਖ ਕੀ ਹੁੰਦੀ ਹੈ, ਤਾਂ ਸਾਨੂੰ ਤਿੰਨ ਦਿਨ ਭੁੱਖੇ ਰੱਖਿਆ। ਭੁੱਖੇ ਹੋਈਏ ਹੀ ਨਾ ਤੇ ਪਤਾ ਕੀ ਲੱਗੇਗਾ ਭੁੱਖ ਕੀ ਹੈ। ਹੁਣ ਅਸੀਂ ਕਹਿੰਦੇ ਹਾਂ 6 ਮਹੀਨੇ ਸਿੱਖ ਭੁੱਖੇ ਰਹੇ, 6 ਮਹੀਨੇ ਭੁੱਖੇ ਰਹਿ ਕੇ ਵੇਖੋ ਫਿਰ ਪਤਾ ਲੱਗੇਗਾ ਵੀ ਇੱਦਾਂ ਰਹੇ ਹੋਣਗੇ। ਸੁਣ ਕੇ ਥੋੜਾ, ਉਹ ਕਹਿੰਦੇ ਅਨੁਭਵ ਕਰਾਉਣਾ ਸੀ ਭੁੱਖ ਕੀ ਹੈ, ਭੁੱਖ ਤੋਂ ਜਾਣੂ ਕਰਾਉਣ ਲਈ ਪਰਮੇਸ਼ਰ ਨੇ ਸਾਨੂੰ ਕੁਝ ਨਹੀਂ ਦਿੱਤਾ। ਇਹਦਾ ਮਤਲਬ ਇਹ ਹੈ ਸਾਡੀ ਲੋੜ ਭੁੱਖ ਹੋਏਗੀ, ਉਹਨੂੰ ਪਤਾ ਹੈ ਵੀ ਸਾਡੀ ਲੋੜ ਹੀ ਭੁੱਖ ਸੀ, ਸਾਨੂੰ ਇਹ ਅਹਿਸਾਸ ਕਰਾਉਣਾ ਸੀ, ਤਾਂ ਕਰਕੇ ਸਾਨੂੰ ਕੁਝ ਮਿਲਿਆ ਨਹੀਂ। ਧੰਨਵਾਦ ਕਰੋ ਵੀ ਉਹਨੇ ਭੁੱਖੇ ਵੀ ਰੱਖਿਆ ਤੇ ਤਾਂ ਵੀ ਭਲਾ ਹੀ ਹੈ ਇਹਦੇ ਵਿੱਚ। ਮੈਂ ਤੁਹਾਨੂੰ ਇਹ ਕਰਜ਼ ਕੀਤੀ ਸੀ ਸੰਗਰਾਂਦ ਦੇ ਦੀਵਾਨ ਤੇ। ਸਤਸੰਗ ਜੀ ਕੇ ਰਵਿੰਦਰ ਨਾਥ ਟੈਗੋਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਹੇ ਰੱਬਾ ਮੇਰੀਆਂ ਸਾਰੀਆਂ ਲੋੜਾਂ ਨਾ ਪੂਰੀਆਂ ਕਰੀ, ਇਹ ਅਰਦਾਸ ਕਰਦੇ ਸੀ, ਮੇਰੀਆਂ ਸਾਰੀਆਂ ਲੋੜਾਂ ਨਾ ਪੂਰੀਆਂ ਕਰੀ। ਅਖੇ ਜੀ ਕਿਉਂ ਕਿਉਂ ਨਾ ਪੂਰੀਆਂ ਕਰੀ, ਕਿਉਂਕਿ ਮਾਂ ਨੂੰ ਪਤਾ ਹੁੰਦਾ ਹੈ ਬੱਚੇ ਲਈ ਕੀ ਚੰਗਾ ਤੇ ਕੀ ਮਾੜਾ ਹੈ। ਬੱਚਾ ਤੇ ਕਹੇਗਾ ਮੈਨੂੰ ਖਿਡੌਣਾ ਲੈ ਦਿਓ, ਮਾਂ ਲੈ ਦੇਗੀ। ਬੱਚਾ ਤੇ ਕਹੇਗਾ ਮੈਂ ਹਾਥੀ ਲੈਣਾ ਹੈ, ਇਹ ਤੇ ਮਾਂ ਨੂੰ ਪਤਾ ਵੀ ਹਾਥੀ ਕੁਚਲ ਦਏਗਾ। ਉਹ ਕਹਿੰਦੇ ਹੁੰਦੇ ਸੀ ਹੇ ਪਰਮਾਤਮਾ ਮੇਰੀਆਂ ਸਾਰੀਆਂ ਮੂਰਖ ਦੀਆਂ ਮੰਗਾਂ ਨਾ ਪੂਰੀਆਂ ਕਰੀ, ਜਿਹੜੀ ਤੈਨੂੰ ਚੰਗੀ ਲੱਗੇ ਉਹ ਪੂਰੀ ਕਰੀ, ਕਿਉਂਕਿ ਤੂੰ ਮੇਰਾ ਪਿਤਾ ਹੈ, ਤੂੰ ਮੇਰੀ ਮਾਂ ਆ, ਤੈਨੂੰ ਪਤਾ ਮੇਰਾ ਭਲਾ ਕਿਹੜੀ ਗੱਲ ਵਿੱਚ ਹੋਏਗਾ। ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਹੈ, ਤੈਨੂੰ ਪਤਾ ਵੀ ਇਹਦੇ 'ਚ ਮੇਰਾ ਭਲਾ ਹੈ, ਉਹ ਪੂਰੀ ਕਰ ਦੀ। ਜਿਹੜੀ ਮੈਂ ਮੂਰਖ ਐਵੇਂ ਮੰਗੀ ਜਾਂਦਾ ਉਹ ਨਾ ਪੂਰੀ ਕਰੀ। ਜੇ ਤੈਨੂੰ ਚੰਗਾ ਲੱਗਦਾ ਵੀ ਪੁੱਤ ਮੇਰੇ ਲਈ ਚੰਗਾ ਤੇ ਪੁੱਤ ਦਈਂ, ਨਹੀਂ ਤੇ ਨਾ ਦਈਂ। ਜੇ ਤੈਨੂੰ ਲੱਗਦਾ ਵੀ ਮੇਰਾ ਘਰ ਬਣਨਾ ਚਾਹੀਦਾ ਤੇ ਦੇ ਬਣਾ ਦੇਈ, ਤੇ ਜੇ ਮੈਂ ਕਹਿ ਰਿਹਾ ਬਣਾ ਦੇ ਤੇ ਨਹੀਂ ਬਣਦਾ, ਇਹਦਾ ਮਤਲਬ ਜੇ ਜੋ ਤੈਨੂੰ ਚੰਗਾ ਲੱਗਦਾ ਵੀ ਨਹੀਂ ਮੇਰਾ ਨਹੀਂ ਘਰ ਬਣਨਾ ਚਾਹੀਦਾ ਤੇ ਨਾ ਬਣਾ। ਤੈਨੂੰ ਜੋ ਚੰਗਾ ਲੱਗਦਾ ਉਹ ਦੇ, ਅਸਲ ਵਿੱਚ ਮਾਂ ਨੂੰ ਪਤਾ ਹੁੰਦਾ ਬੱਚੇ ਨੂੰ, ਬੱਚਾ ਨਿਆਣਾ ਹੈ, ਅਸੀਂ ਬੱਚੇ ਹਾਂ, ਸਾਨੂੰ ਨਹੀਂ ਪਤਾ, ਅਸੀਂ ਤੇ ਮੰਗੀ ਜਾਣਾ ਹੈ, ਮੰਗੀ ਜਾਣਾ ਹੈ। ਅਰਦਾਸ ਕਰਨੀ ਚਾਹੀਦੀ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਜੋ ਮਰਜ਼ੀ ਦੇ, ਤੂੰ ਦੁੱਖ ਦੇ, ਤੂੰ ਭੁੱਖ ਦੇ, ਜਿੱਥੇ ਤੂੰ ਰੱਖਣਾ ਹੈ ਅਸੀਂ ਰਾਜੀ ਰਹਿਣਾ ਹੈ। ਜੋ ਤੈਨੂੰ ਚੰਗਾ ਲੱਗਦਾ ਉਹ ਦਾਤਾਂ ਦੇ ਮਾਲਕਾ, ਅਸੀਂ ਤੇ ਮੰਗੀ ਜਾਣਾ, ਅਸੀਂ ਤੇ ਮੰਗਤੇ ਹੈ, ਸਾਨੂੰ ਨਹੀਂ ਪਤਾ ਵੀ ਕਿਹੜੀ ਮੰਗ ਚ ਸਾਡਾ ਭਲਾ ਹੈ, ਕਿਹੜੀ ਮੰਗ ਚ ਸਾਡਾ ਨੁਕਸਾਨ ਹੈ। ਅਸੀਂ ਕਹਿੰਦੇ ਹਾਂ ਪੁੱਤਰ ਦੇ ਦਿਓ, ਪੁੱਤਰ ਕੱਲ ਨੂੰ ਸਾਡੇ ਤੇ ਛੁਰਾ ਲੈ ਕੇ ਮਗਰ ਪੈ ਜਾਂਦਾ, ਫਿਰ ਪਤਾ ਲੱਗਦਾ ਵੀ ਅਸੀਂ ਗਲਤ ਸੀ। ਜੋ ਪਰਮੇਸ਼ਰ ਨੇ ਦਿੱਤਾ, ਜੋ ਦਿੱਤਾ ਉਹਦੇ ਚ ਸਬਰ ਕਰਨਾ ਚਾਹੀਦਾ, ਸਾਡੇ ਮਹਾਂਪੁਰਖ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਸੀ ਕਿ ਭਾਣਾ ਭਾਣੇ ਵਿੱਚ ਰਿਹਾ ਕਰੋ ਭਾਈ, ਜੋ ਪਰਮੇਸ਼ਰ ਕਰਦਾ ਚੰਗਾ ਕਰਦਾ, ਭਾਣੇ ਚ ਰਹਿਣਾ ਸਿੱਖੋ, ਰਜਾ ਚ ਰਹਿਣਾ ਸਿੱਖੋ। ਬਾਬਾ ਆਨੰਦ ਸਿੰਘ ਤੇ ਇੱਥੋਂ ਤੱਕ ਵੀ ਕਹਿੰਦੇ ਸੀ, ਹੇ ਮਾਲਕਾ ਮੁਕਤੀ ਵੀ ਜੇ ਤੂੰ ਕਹਿ ਨਾ ਮੁਕਤ ਨੀ ਕਰਨਾ ਤੇ ਨਾ ਕਨੀ, ਤੂੰ ਮੈਨੂੰ ਭਾਵੇਂ ਪਸ਼ੂ ਬਣਾ ਦੇ ਭਾਵੇਂ ਪੰਛੀ ਬਣਾ ਦੇ, ਮੈਂ ਤੇ ਇਹ ਵੀ ਨੀ ਕਹਿੰਦਾ ਕਿ ਤੂੰ ਮੈਨੂੰ ਮੁਕਤ ਕਰ, ਕਿਸੇ ਚੀਜ਼ ਦੀ ਲੋੜ ਨਹੀਂ। ਇਹ ਬਾਬਾ ਆਨੰਦ ਸਿੰਘ ਨੇ ਕਹਿਣਾ, ਹੇ ਮਾਲਕਾ ਜੋ ਮਰਜ਼ੀ ਬਣਾ ਦੇ, ਇਹ ਤੇਰੀ ਮਰਜ਼ੀ ਹੈ, ਮੈਨੂੰ ਜੋ ਮਰਜ਼ੀ ਬਣਾ ਦੇਈ ਗੁਰੂ ਨਾਨਕ ਸਾਹਿਬ, ਇਹ ਤੇਰੀ ਮਰਜ਼ੀ ਹੈ, ਪਰ ਇੰਨੀ ਮੇਰੇ ਤੇ ਕਿਰਪਾ ਕਰੀ ਵੀ ਮੈਂ ਜੋ ਮਰਜ਼ੀ ਬਣ ਜਾ, ਮੈਨੂੰ ਇਹ ਚੇਤਾ ਰਵੇ ਵੀ ਮੈਂ ਗੁਰੂ ਨਾਨਕ ਦਾ ਸੇਵਕ। ਮੈਨੂੰ ਤੂੰ ਨਾ ਭੁੱਲੇ, ਤੂੰ ਨਾ ਭੁੱਲੇ, ਬਾਕੀ ਜੋ ਮਰਜ਼ੀ ਬਣਾ ਦੇ, ਜਿੱਥੇ ਮਰਜ਼ੀ ਰੱਖ, ਜਿਵੇਂ ਮਰਜ਼ੀ ਰੱਖ, ਇਹ ਤੇਰੀ ਮਰਜ਼ੀ ਹੈ, ਪਰ ਮੈਨੂੰ ਤੂੰ ਨਹੀਂ ਭੁੱਲਣਾ ਚਾਹੀਦਾ, ਤੇਰਾ ਚੇਤਾ ਨਾ ਭੁੱਲੇ, ਮੇਰੇ ਮਨ ਮੈਨੂੰ ਇਹ ਯਾਦ ਰਵੇ ਵੀ ਮੈਂ ਗੁਰੂ ਨਾਨਕ ਦਾ ਸੇਵਕ ਹਾਂ, ਮੇਰਾ ਮਾਲਕ ਗੁਰੂ ਨਾਨਕ ਹੈ, ਇੰਨੀ ਸ਼ਰਧਾ। ਸੋ ਇਸ ਕਰਕੇ ਗੁਰਮੁਖੋ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਰਾਜ ਸ਼ਿਖਰ ਹੈ, ਰਾਜ ਤੋਂ ਅੱਗੇ ਕੀ ਹੈ, ਪਦਾਰਥਾਂ ਦਾ ਸ਼ਿਖਰ ਹੈ ਰਾਜ, ਜੇ ਰਾਜ ਆ ਗਿਆ ਤੇ ਸਾਰੇ ਪਦਾਰਥ ਆ ਜਾਂਦੇ ਨੇ, ਤੇ ਅਧਿਆਤਮਵਾਦੀ ਜਿਹੜੇ ਲੋਕ ਨੇ ਉਹਦਾ ਸ਼ਿਖਰ ਕੀ ਹੈ, ਮੁਕਤੀ, ਧਰਮ ਪਾਠ ਭਜਨ ਨਿਤਨੇਮ ਕਰਨਾ ਕਾਹਦੇ ਲਈ, ਮੁਕਤੀ, ਤੇ ਉਧਰ ਰਾਜ, ਇੱਕ ਪਾਸੇ ਸਿਰੇ ਸਿਰਾ ਹੈ ਪਦਾਰਥਾਂ ਦਾ ਰਾਜ, ਦੁਨੀਆ ਦਾ ਸ਼ਿਖਰ ਹੈ ਰਾਜ, ਤੇ ਸਾਧ ਸੰਗਤ ਸਿਮਰਨ ਭਜਨ ਦਾ ਸ਼ਿਖਰ ਹੈ, ਸ਼ਿਖਰ ਹੈ ਮੁਕਤੀ, ਤੇ ਸਿੱਖ ਤੇ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਨਾ ਇਹਦੇ ਸਿਰੇ ਦੀ ਲੋੜ ਹੈ ਨਾ ਇਹਦੇ ਸਿਰੇ ਦੀ ਲੋੜ, ਨਾ ਰਾਜ ਹੀ ਦੇ ਨਾ ਮੁਕਤੀ ਦੇ, ਕੀ ਦੇ, ਮਨ ਪ੍ਰੀਤ ਚਰਨ ਕਮਲ, ਚਰਨਾਂ ਦੀ ਪ੍ਰੀਤੀ ਦੇ ਦੇ, ਦੋਵੇਂ ਚੀਜ਼ਾਂ ਦੀ ਲੋੜ ਨਹੀਂ, ਨਾ ਆਹ ਸਿਰਾ ਚਾਹੀਦਾ ਨਾ ਆਹ ਸਿਰਾ ਚਾਹੀਦਾ, ਨਾ ਪਦਾਰਥਾਂ ਦੀ ਲੋੜ ਹੈ ਨਾ ਮੁਕਤੀ ਦੀ ਲੋੜ ਹੈ, ਬਸ ਤੂੰ ਕਿਰਪਾ ਕਰ, ਤੈਨੂੰ ਹਰ ਦਮ ਚੰਨਾ ਤੱਕਦਾ ਰਵਾਂ, ਮੈਂ ਬਣਾ ਤਾਂ ਇੱਕ ਚਕੋਰ ਬਣਾ, ਮੇਰ ਕਰ ਚਕੋਰ ਬਣ ਜਾ, ਮੈਂ ਪਿਆਸਾ ਵਾਂਗ ਬੀਹੇ ਦੇ ਇੱਕ ਸਵਾਂਤ ਬੂੰਦ ਤਰਸੀਂਦਾ ਦਾ, ਮੁਖੜੇ ਤੋਂ ਅੰਮ੍ਰਿਤ ਵਰਦਾ ਰਹਿ, ਮੈਂ ਦੀਦ ਪਿਆਸਾ ਪੀਂਦਾ, ਏਦਾਂ ਦੀ ਸ਼ਰਧਾ, ਏਦਾਂ ਦੀ ਭਾਵਨਾ ਸੇਵਕ ਦੀ ਹੈ। ਗੁਰਮੁਖੋ ਜਿਹੜਾ ਹੋਰ ਕੋਈ ਇੱਛਾ ਹੀ ਨਹੀਂ ਰੱਖਦਾ, ਹੋਰ ਕੋਈ ਇੱਛਾ ਹੀ ਨਹੀਂ, ਹੈ ਮਾਲਕਾ ਕਿਸੇ ਚੀਜ਼ ਦੀ ਲੋੜ ਨਹੀਂ,
ਜੀ ਮੈਂ ਰਾਜ ਮੁਕਤ ਨਹੀਂ ਮੰਗਦਾ,
ਰਾਜ ਦੀ ਲੋੜ ਨਹੀਂ, ਮੁਕਤੀ ਦੀ ਲੋੜ ਨਹੀਂ,
ਪ੍ਰੀਤੀ ਚਰਨਾ ਕਮਲਾ ਦੀ,
ਗੱਜ ਕੇ
ਭਵ ਜਲ ਤਾਰਨ ਭਵ ਜਲ
ਸਾਹਿਬ ਕੀ ਤੇਗ ਨਾਨਕ ਮੰਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਾਰੇ ਦੁੱਖ ਹੀ ਨਾਸ਼ ਹੋ ਜਾਂਦੇ ਆ ਸਿਮਰਨ ਵਿੱਚ ਭਜਨ ਵਿੱਚ, ਇੰਨੀ ਬਰਕਤ ਹੈ ਗੁਰਮੁਖੋ। ਇਸ ਕਰਕੇ ਕੁਝ ਸਮਾਂ ਜ਼ਰੂਰ ਲਾਉਣਾ ਚਾਹੀਦਾ ਹੈ, ਥੋੜ੍ਹਾ ਹੀ ਸਹੀ ਭਾਵੇਂ ਨਾ। ਰਾਜ ਦੀ ਲੋੜ ਹੈ, ਰਾਜ ਸਿਖਰ ਹੈ ਪਦਾਰਥਾਂ ਦਾ। ਇੱਧਰ ਧਰਮ ਦੇ ਰਾਹ ਤੇ ਤੁਰਨ ਵਾਲਿਆਂ ਦਾ ਸਿਖਰ ਹੈ ਮੁਕਤੀ। ਨਾ ਮੁਕਤੀ ਦੀ ਲੋੜ ਹੈ ਨਾ ਰਾਜ ਦੀ ਲੋੜ, ਇੱਛਾ ਹੀ ਕੋਈ ਨਹੀਂ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾ। ਇਹ ਤੇ ਜਿਹੜੇ ਇਸ ਰਾਹ ਤੇ ਤੁਰਦੇ ਨੇ ਉਹਨਾਂ ਨੂੰ ਪਿਤਾ ਪਤਾ ਹੈ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ। ਉਹਨਾਂ ਨੂੰ ਕੀ ਪਤਾ ਹੈ ਜਿਹਨਾਂ ਲਾ ਕੇ ਨਾ ਦੇਖੀ। ਜੇ ਆਨੰਦਪੁਰ ਵਾਲਾ ਆਨੰਦ ਉਹਨਾਂ ਸਿੰਘਾਂ ਨੂੰ ਕਿਤੇ ਬਾਹਰ ਮਿਲ ਜਾਂਦਾ, ਕਿਉਂ ਮੁੜ ਕੇ ਆਉਂਦੇ? ਘਰ ਵੀ ਸੀ, ਪਰਿਵਾਰ ਵੀ ਸੀ, ਪਰ ਆਉਣਾ ਪਿਆ ਮੁੜ ਕੇ। ਰਸ ਨਹੀਂ ਰਿਹਾ ਜ਼ਿੰਦਗੀ ਚ, ਬੇਰਸੀ ਹੋ ਗਈ ਜ਼ਿੰਦਗੀ, ਖਾਲੀ ਹੋ ਗਈ। ਬਹੁਤ ਸਾਰੇ ਲੋਕ ਨੇ, ਮੈਂ ਅੱਗੇ ਵੀ ਅਰਜ਼ ਕਰਦਾ ਰਹਿੰਦਾ, ਜ਼ਿੰਦਾ ਦਿਲੀ ਕਾ ਨਾਮ ਜ਼ਿੰਦਗੀ ਹੈ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ। ਜ਼ਿੰਦਗੀ ਤੇ ਹੈ ਹੀ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ, ਸੋ ਜੀਵਿਆ ਜਿਨ ਮਨ ਵਸਿਆ ਸੋਇਆ, ਨਾਨਕ ਅਵਰ ਨਾ ਜੀਵੈ ਕੋਈ। ਜੇ ਗੁਰੂ ਨਾਰਾਜ਼ ਹੈ ਤੇ ਕਰੋਗੇ ਵੀ ਕੀ? ਫਿਰ ਕਾਹਦਾ ਨਿਤਨੇਮ ਦਾ ਰਸ ਕਾਹਦਾ ਰਹਿ ਜਾਏਗਾ? ਛੱਡ ਕੇ ਤੇ ਆ ਗਏ ਸਤਿਗੁਰਾਂ ਨੂੰ, ਬਾਅਦ ਵਿੱਚ ਘਰ ਵੀ ਗਏ, ਘਰ ਵਾਲਿਆਂ ਨੇ ਵੀ ਅੱਗੋਂ ਲਾਹਨਤਾਂ ਹੀ ਪਾਈਆਂ ਸੀ। ਇਤਿਹਾਸ ਬੜੇ ਲੰਮੇ ਨੇ, ਬਸ ਇੱਥੇ ਹੀ ਬੇਨਤੀਆਂ ਸੰਕੋਚ ਲਈਏ। ਗੁਰਮੁਖੋ, ਘਰ ਵਾਲਿਆਂ ਨੇ ਵੀ ਲਾਹਨਤਾਂ ਪਾਈਆਂ, ਮਰ ਕਿਉਂ ਨਾ ਗਏ?
ਜਿੰਦ ਕਿਉਂ ਨਾ ਗੁਰਾ ਤੋਂ ਰੱਖ ਲਈ ਪਿਆਰੀ,
ਫੇਰ ਆਏ ਬਾਹਰ ਤੇ ਮਾਈ ਭਾਗੋ ਨੇ ਤੇ ਕਮਾਲ ਕਰ ਦਿੱਤੀ। ਬੀਬੀਆਂ ਦਾ ਜਥਾ ਲੈ ਕੇ ਆ ਗਈ ਵਿਚਾਲੇ, ਚੂੜੀਆਂ ਦਾ ਗੁੱਛਾ ਤੇ ਫੁਲਕਾਰੀ। ਘਰਾਂ ਚ ਬਹਿ ਜਾਓ, ਘਰ ਦੇ ਕੰਮ ਕਾਰ ਕਰੋ, ਜੰਗ ਚ ਅਸੀਂ ਜਾਵਾਂਗੀਆਂ, ਮੱਥੇ ਦਾਗ ਲਵਾ ਆਇਓ, ਅਸੀਂ ਧੋ ਕੇ ਆਵਾਂਗੀਆਂ, ਬੀਬੀਆਂ ਕਹਿੰਦੀਆਂ ਨੇ। ਫੇਰ ਆਈ ਸ਼ਰਮ, ਫੇਰ ਤੁਰ ਪਏ। ਕਹਿੰਦੇ ਨਹੀਂ ਸਰਦਾ ਸਤਿਗੁਰਾਂ ਵੇਲਾ, ਨਾ ਘਰ ਵਿਚ ਆਨੰਦ ਹੈ, ਕੁਛ ਨਹੀਂ ਰਿਹਾ ਰਸ, ਪਰਿਵਾਰ ਬੱਚੇ ਜ਼ਿੰਦਗੀ ਬਸ ਮੁਰਦੇ ਹੀ ਤੁਰੇ ਫਿਰਦੇ ਸੀ, ਫੇਰ ਤੁਰੇ ਸੀ ਭੁੱਲਾਂ ਬਖਸ਼ਾਉਣ ਵਾਸਤੇ। ਗੁਰਮੁਖੋ, ਬੇਰਸੀ ਹੋ ਗਈ ਸੀ ਜ਼ਿੰਦਗੀ। ਫੇਰ ਗਏ, ਆਪ ਜੀ ਨੂੰ ਪਤਾ ਹੈ, ਖਦਰਾਣੇ ਦੀ ਢਾਬ ਉੱਤੇ ਭੱਜੇ ਜਾਂਦੇ ਨੇ ਤੇ ਮਨ ਵਿੱਚ ਇੱਕੋ ਹੀ ਚਾਹ ਹੈ, ਲਾਲਸਾ ਹੈ ਵੀ ਸੱਚੇ ਪਾਤਸ਼ਾਹ ਬਸ ਮਾਫ ਕਰ ਦੇ, ਖਿਮਾ ਕਰ ਦੇ। ਇੱਦਾਂ ਦੀ ਸੋਚ ਕੋਈ ਵਿਰਲਾ
ਸਮਾਂ। ਕਲਗੀਆਂ ਵਾਲੇ ਨੂੰ ਫਿਰ ਦੇਖ ਕੇ
ਸਵਾਰੀ ਜੇ ਬੇਮੁਖ ਹੋ ਗਏ ਮੁੜ ਕੇ ਬਾਰ ਬਾਰ ਜੰਮਣਾ ਮਰਨਾ ਪਏਗਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਦੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਬਾਰ ਬਾਰ ਅਨੇਕ ਦੁਨੀਆਂ ਚ ਫਿਰਨਾ ਪਏਗਾ ਰੱਬ ਨਾਲ ਹੱਥੀ ਲਿਖੇ ਹੋਏ ਵਧਾਵੇ ਰੱਬ ਨਾਲ ਹੱਥੀ ਲਿਖੇ ਹੋਏ ਸਭ ਕਹਿੰਦੇ ਨੇ ਕਬੀਰ ਜੱਗ ਕਾ ਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਟ ਜਾ ਕਹਿੰਦੇ ਕਾਜਲ ਦੀ ਕੋਠਰੀ ਵਿੱਚ ਆ ਕੇ ਇਸ ਸੰਸਾਰ ਚ ਆ ਕੇ ਜਿਹੜਾ ਹਰ ਪਾਸੇ ਕਾਲਖ ਹੀ ਕਾਲਖ ਹੈ ਤੇ ਫਿਰ ਵੀ ਬੇਦਾਗ ਨਿਕਲ ਜਾਏ ਬਲਿਹਾਰੇ ਜਾਈਏ ਉਹਨਾਂ ਨਿਰਦੋਸ਼ ਰਹਿਣਾ ਇਹ ਸੌਖੀ ਬਾਤ ਨਹੀਂ ਪਰ ਗਏ ਇਹਨੇ ਭੁੱਲਾਂ ਬਖਸ਼ਾ ਲੈਣੀਆਂ ਨੇ ਮੈਂ ਅਰਜ ਕਰਾਂਗਾ ਵੇਖੋ ਗੁਰਮੁਖੋ ਇੱਕ ਦੂਜੇ ਬਾਰੇ ਨਹੀਂ ਪਤਾ ਹੁੰਦਾ ਪਰ ਜੇ ਕੋਈ ਸੂਖਮ ਭੁੱਲਾਂ ਵੀ ਹੋਈਆਂ ਨੇ ਨਾ ਉਹਦੀ ਮਾਫ਼ੀ ਮੰਗ ਲੈਣੀ सतगुरु सदा ही बख्शा जाने साडे ढैण च देरी है सतगुरां दे बख्शण च कोई देरी नहीं। गए फिर खून नाल दाग धोते जेडे मत्थे ते लगे धोते आप जी नूं पता है किवें उन्हां सिंघां ने सात संगत परवाह ही नहीं कीती। सिंह सिर कटवाउणो नहीं मुड़दे मुड़ जांदे मूंह तलवार
सस्ता खून लटाउंदे ने पुछदे नहीं पाप जारा ने
वाले अपनी जान की परवाह नहीं करते। बेनती है बह जाओ पज प्यारे स्टेज ते ही आउणगे। भैणां नूं बेनती है वीरां नूं बेनती है भाई सजे रहो आपो अपनी जगह उत्ते। पज प्यारियां दे दर्शन तुसी सब ने करने ही ने और ये कोई अज नवी गल नहीं। पिछले दसां ग्यारां सालां तो आ पंज जनवरी तो 13वां साल सानू कीर्तन करदिया नूं शुरू हो गया।
12
सत संग जी ਗੁਰਮੁਖੋ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਉਦੋਂ ਤੋਂ ਹੀ ਜਦੋਂ ਜਦੋਂ ਸਮਾਗਮ ਹੁੰਦੇ ਨੇ ਪੰਜ ਪਿਆਰੇ ਵੀ ਆਉਂਦੇ ਨੇ ਅੰਮ੍ਰਿਤ ਸੰਚਾਰ ਵੀ ਹੁੰਦੇ ਨੇ ਸੋ ਇਸ ਕਰਕੇ ਆ ਬੰਦ ਕਰ ਦਿਓ ਜਿਹੜਾ ਵੱਜਦਾ ਹੈ ਬੈਂਡ ਵਾਜਾ ਜੋ ਵੀ ਹੈ ਤੂੰ ਬੰਦ ਕਰ ਦਿਓ ਭਾਈ ਤੇ ਪੰਜ ਪਿਆਰਿਆਂ ਦੇ ਦਰਸ਼ਨ ਤੁਸੀਂ ਕਰਨੇ ਨੇ ਜਿਵੇਂ ਅੱਗੇ ਵੀ ਕਰਨੇ ਆ ਤੇ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੁੱਲਾਂ ਬਖਸ਼ਾਉਣ ਵਾਸਤੇ ਸਿੰਘ ਅਪੜੇ ਪਰਵਾਹ ਨਹੀਂ ਕੀਤੀ ਆਪਣੀ ਜਾਨ ਦੀ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਇਹਨਾਂ ਨੂੰ ਬੰਦ ਕਰਾ ਦਿਓ ਗੁਰਮੁਖੋ ਮੇਰੀ ਬੇਨਤੀ ਵੱਲ ਧਿਆਨ ਦਿਓ ਆ ਬੈਂਡ ਜਿਹੜਾ ਵੱਜਦਾ ਇਹਨੂੰ ਬੰਦ ਕਰਾ ਦਿਓ ਸਤਸੰਗ ਜੀ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜ੍ਹੇ ਹੋਵਣ ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋ ਨਸ ਜਾਵਣਾ ਕਿੱਥੇ ਤਲਵਾਰ ਹੇਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ ਪਾਲਾਂ ਬੰਨ ਕੇ ਪਿਆਰੇ ਦੇ ਦਰ ਉੱਤੇ ਧੋਣਾ ਇਉਂ ਝੁਕਾਏ ਕੇ ਖੜੇ ਹੋਵਣ ਅੱਗੋਂ ਪਾਰ ਖੂਹ ਵੀ ਕਿਹੜਾ ਘੱਟ ਕਰਦੇ ਵੇਖਣ ਸੇਵਕਾਂ ਤਾਈਂ ਅਜਮਾਏ ਕੇ ਜੀ ਦੇਣ ਫੇਰ ਖਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਧੰਨ ਉਹਨਾਂ ਗੁਰਸਿੱਖਾਂ ਨੇ ਸਤ ਸੰਗਤ ਸਿੰਘਾਂ ਨੇ ਮੁਕਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਸਤਿਗੁਰੂ ਉੱਤੇ ਚੜ੍ਹ ਕੇ ਆਉਣ ਵਾਲੀ ਫੌਜ ਨੂੰ ਰੋਕਿਆ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਓ ਪੰਜ ਪਿਆਰਿਆਂ ਦੇ ਦਰਸ਼ਨ ਬੈਠੇ ਰਹੋ ਬਸ ਹੁਣ ਸਮਾਪਤੀ ਦਾ ਸਮਾਂ ਬਹੁਤਾ ਲੰਬਾ ਸਮਾਂ ਨਹੀਂ ਇੱਥੇ ਹੀ ਆਪਾਂ ਬਸ ਸਮਾਪਤੀ ਕਰ ਦਿਆਂਗੇ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਹੁਕਮਨਾਮੇ ਨਹੀਂ ਹੁੰਦੇ ਸਤਿਗੁਰੂ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਨਹੀਂ ਭਾਈ ਆਪੋ ਆਪਣੀ ਜਗ੍ਹਾ ਤੇ ਪਿਆਰ ਨਾਲ ਸਾਰਿਆਂ ਨੇ ਸਜੇ ਰਹਿਣਾ ਹੈ
ਆਓ ਖਾਲਸਾ ਜੀ ਤੁਹਾਨੂੰ ਜੀ
ਕਿਰਪਾ ਕਰਿਓ ਭਾਈ ਅੰਮ੍ਰਿਤ ਸੰਚਾਰ ਦੀ ਜਿਨ੍ਹਾਂ ਨੂੰ ਖੁਸ਼ੀ ਹੈ ਜ਼ਰੂਰ ਚਲਾਇਓ
180 ਪ੍ਰਾਨੀ ਗੁਰੂ ਕੇ ਜਹਾਜ਼ੇ ਚੜ੍ਹੇ।
ਅਰਦਾਸ ਕਰਿਓ ਸੱਚੇ ਪਾਤਸ਼ਾਹ,
ਲੜ ਲੱਗਿਆ ਗੁਰੂ ਜੀ ਅਸੀਂ ਪੱਲੇ ਨਾਲ ਲਾਈ ਰੱਖੋ,
ਸਤਿਗੁਰੂ ਦੇ ਜਿਹੜੇ ਲੜ ਲੱਗੇ ਨੇ ਆਪਣੇ ਬਣਾ ਕੇ ਰੱਖਣ। ਗੁਰਮੁਖੋ ਜਿਹੜੇ ਭੁੱਲ ਗਏ ਸਨ ਗੋਦ ਵਿੱਚ ਚੁੱਕ ਲਿਆ ਮਹਾਰਾਜ ਨੇ ਮਹਾਂ ਸਿੰਘ ਹੋਣਾ ਨੂੰ ਆ ਕੇ, ਉਹਨਾਂ ਨੇ ਵੀ ਪਰਵਾਹ ਨਹੀਂ ਕੀਤੀ, ਜਾਨਾਂ ਵਾਰੀਆਂ। ਗੁਰਮੁਖੋ ਆਉਣ ਵਾਲੀ ਫੌਜ ਨੂੰ ਰੋਕਿਆ ਤੇ ਸਤਿਗੁਰੂ ਫਿਰ ਆਪ ਆਏ, ਹੱਥੀ ਪੂੰਝ ਦੇ ਰੁਮਾਲ ਨਾਲ ਮੁੱਖੜਾ ਕੁੱਤਾ ਵਾਂਗ ਛਾਤੀ ਲਾਉਂਦੇ ਵਰ ਦਿੰਦੇ ਨੇ ਕਲਗੀਆਂ ਵਾਲੇ ਮੇਹਰ ਦੇ ਖਜ਼ਾਨਿਆਂ ਚੋਂ। ਕੱਲੇ ਕੱਲੇ ਨੂੰ ਵਰ ਦਿੱਤਾ, ਮੇਰਾ 5000 ਹੈ, ਜਿਹੜਾ 10 ਕਦਮ ਅੱਗੇ ਹੋ ਕੇ ਲੜਿਆ 10000। ਚੱਲਦਿਆਂ 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 ਮਹਾਂ ਸਿੰਘ ਸਹਿਕਦਾ ਪਿਆ, ਅੱਗੇ ਸਹਿਕਦਾ ਪਿਆ ਸੀ, ਸਿੰਘ ਸੂਰਾ ਧੋਨੇ ਆਵੇ ਸਤਨਾਮ ਦੀ, ਸਤਨਾਮ ਦੀ ਆਵਾਜ਼ ਆਵੇ, ਸਹਿਕਦਾ ਹੈ ਤੇ ਉਡੀਕਾਂ ਕਰਦਾ, ਸੱਚੇ ਪਾਤਸ਼ਾਹ ਕਦੋਂ ਮਿਹਰ ਕਰੋਗੇ? ਮੈਂ ਅੱਜ ਸ਼ੁਰੂ ਹੀ ਇੱਥੋਂ ਕੀਤਾ ਸੀ, ਸੁਣਿਆ ਤੇਰੇ ਦਰ ਤੋਂ ਖਾਲੀ ਕੋਈ ਨਾ ਮੁੜੇ, ਸੁਣਿਆ ਤੇਰੇ ਦਰ ਤੋਂ ਸਾਈਆਂ ਖਾਲੀ ਕੋਈ ਨਾ ਮੁੜਿਆ, ਟੁਕੜੇ ਟੁਕੜੇ ਹੋਇਆ ਇਹ ਦਿਲ ਮਿਹਰ ਤੇਰੀ ਨਾਲ ਜੁੜਿਆ, ਮੇਰੀ ਵੀ ਸੁਣ ਨੇੜਿਓ ਹੋ ਕੇ ਹੂਕ ਦਰਦ ਦੀ ਕੋਈ, ਖੀਰ ਖੈਰ ਦੀਦ ਦੀ ਪਾ ਦੇ ਹੁਣ ਤਾਂ ਰੂਹੇ ਸਬਰੀ ਹੋਈ। ਇੱਥੋਂ ਹੀ ਮੈਂ ਬੇਨਤੀ ਸ਼ੁਰੂ ਕੀਤੀ ਸੀ, ਰੋ ਰਿਹਾ ਸੀ ਤੇ ਰੋਂਦਾ ਜਾਣ ਲਵਾਂ ਤੇ ਅਰਦਾਸਾਂ ਕਰਦਾ ਸੀ, ਆ ਜਾਓ ਸੱਚੇ ਪਾਤਸ਼ਾਹ। ਫਿਰ ਕਲਗੀ ਧਰ ਆ ਗਏ ਤੇ ਮਹਾਂ ਸਿੰਘ ਜਾਪਦਾ ਜਿਹੜਾ ਮਾਝੇ ਦੀ ਸੰਗਤ ਨਾਲ ਆਇਆ, ਉਦੋਂ ਵਧਾਵੇ ਵਾਲਿਆਂ ਚ ਸੀ ਇਹ, ਉਹ ਲੱਗਦਾ ਹੈ ਗਏ ਨੇੜੇ, ਮਹਾਰਾਜ ਨੇ ਗੋਦ ਚ ਚੁੱਕ ਲਿਆ। ਮਹਾਂ ਸਿੰਘਾ ਜੇ ਤੂੰ ਕਹੇ ਤਾਂ ਬਣਾ ਦਿਆਂ ਰਾਜਾ, ਮਨ ਚਾਹੁੰਦਾ ਮੰਗ ਮੁਕਤੀ, ਦੱਸ ਕੀ ਚਾਹੀਦਾ ਹੈ? ਕਹਿੰਦਾ ਸੱਚੇ ਪਾਤਸ਼ਾਹ ਜੇ ਖੁਸ਼ ਹੋਏ ਹੋ ਤੇ ਬਸ ਇੱਕੋ ਹੀ ਕਿਰਪਾ ਕਰ ਦਿਓ, ਟੁੱਟੀ ਗੰਢ ਲੈ ਕਲਗੀਆਂ ਵਾਲਿਆ ਲਿਖਿਆ ਵਧਾਵਾ ਪਾੜ, ਟੁੱਟੀ ਗੰਢ ਜਿਹੜੀ ਟੁੱਟ ਗਈ ਹੈ ਇਹਨਾਂ ਨੂੰ ਗੰਢ ਦਿਓ, ਕਿਰਪਾ ਕਰ ਦਿਓ। ਤੇ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਆ, ਮੈਂ ਤੁਰਿਆ ਆਨੰਦਪੁਰੋਂ, ਮੈਂ ਕੋਈ ਚੀਜ਼ ਨਹੀਂ ਚੁੱਕੀ, ਮੈਨੂੰ ਨਹੀਂ ਪਤਾ ਮੇਰੇ ਪੁੱਤਰ ਕਿੱਥੇ ਨੇ, ਮੈਨੂੰ ਨਹੀਂ ਸੀ ਪਤਾ ਮੇਰੇ ਮਹਿਲ ਕਿੱਥੇ ਨੇ, ਓਏ ਮੈਂ ਕੋਈ ਚੀਜ਼ ਨਹੀਂ ਸਾਂਭੀ, ਆ ਵਧਾਵੇ ਵਾਲਾ ਤੁਹਾਡਾ ਨਿੱਕਾ ਜਿਹਾ ਟੁਕੜਾ ਕਾਗਜ਼ ਦਾ ਸਾਂਭ ਸਾਂਭ ਰੱਖਿਆ ਸੀ, ਮੈਨੂੰ ਪਤਾ ਸੀ ਇੱਕ ਦਿਨ ਆਉਣਗੇ ਜ਼ਰੂਰ।
ਇੱਕ ਦਿਨ ਆਉਣਗੇ ਜ਼ਰੂਰ। ਮੈਨੂੰ ਪਤਾ ਸੀ, ਵੇਖੋ ਗੁਰਮੁਖੋ ਕਿ ਸਾਨੂੰ ਵੀ ਮਹਾਰਾਜ ਉਡੀਕਦੇ ਹੋਣਗੇ ਵੀ ਇੱਕ ਦਿਨ ਆਉਣਗੇ ਜ਼ਰੂਰ, ਇੱਕ ਦਿਨ ਤੇ ਆਉਣਗੇ ਵਾਪਸ ਜਿਹੜੇ ਭੁੱਲ ਗਏ ਨੇ ਰਾਹ। ਸਾਨੂੰ ਵੀ ਉਡੀਕਦੇ ਹੋਣਗੇ ਸੱਚੇ ਪਾਤਸ਼ਾਹ ਵੀ ਇੱਕ ਦਿਨ ਜ਼ਰੂਰ ਮੁੜ ਕੇ ਆਉਣਗੇ। ਪਰ ਗੁਰਮੁਖੋ ਜਿੱਥੇ ਵੀ ਹਾਂ ਅੱਜ, ਜਿੰਨੀ ਉਮਰ ਹੈ 10-20-30 ਸਾਲ, ਜਿੱਥੇ ਵੀ ਆ ਮੁੜ ਆਈਏ। ਬੁੱਢੇ ਹੋ ਕੇ ਠੀਕ ਹੈ ਮੁੜਨਾ ਤੇ ਉਦੋਂ ਵੀ ਚੰਗਾ ਹੈ, ਪਰ ਜੇ ਹੁਣ ਬੁੱਢਾ ਸ਼ੇਰ ਆਖੇ ਵੀ ਵੈਸ਼ਨੋ ਹੋ ਗਿਆ ਹੁਣ ਮੈਂ ਖਾ ਨਹੀਂ ਰਿਹਾ, ਤੇ ਉਹ ਤੇ ਵੈਸੇ ਨਹੀਂ ਪਚਦੀ ਬੱਕਰੀ, ਉਹਨੂੰ ਉਹ ਤੇ ਵੈਸੇ ਹੀ ਮੁਰਗਿਆਂ ਤੋਂ ਡਾਕਟਰ ਹੀ ਰੋਕ ਦਿੰਦੇ ਨੇ ਵੀ ਤੇਰਾ ਲੀਵਰ ਡਾਇਮਿਸ ਹੋ ਜਾਏਗਾ, ਛੱਡ ਦੇ, ਉਹ ਤੇ ਵੈਸੇ ਹੀ ਖਰਾਬ ਕਰਦਾ। ਫਿਰ ਸ਼ਰਾਬ ਜਿਹੜੀ ਹੈ, ਮਾਸ ਛੱਡਿਆ ਤੇ ਕੀ ਛੱਡਿਆ, ਜਦੋਂ ਦੰਦ ਹੀ ਨਾ ਚਬਾ ਸਕੇ ਫਿਰ ਕੀ ਫਾਇਦਾ ਹੋਇਆ। ਛੱਡੀਏ ਪਹਿਲਾਂ, ਛੱਡੀਏ ਆਨੰਦ ਹੀ ਫੇਰ, ਤੇ ਸਾਨੂੰ ਵੀ ਉਡੀਕਦੇ ਹੋਣਗੇ। ਮੁੜ ਕੇ ਆ ਜਾਈਏ ਆਪਣੇ ਘਰਾਂ ਨੂੰ ਗੁਰਮੁਖੋ, ਵਾਪਸ ਆਈਏ। ਕਲਗੀਧਰ ਸੱਚੇ ਪਾਤਸ਼ਾਹ ਨੇ ਵਧਾਵੇ ਵਾਲਾ ਕਾਗਜ਼ ਕੱਢਿਆ, ਵਧਾਵੇ ਵਾਲੇ ਕਾਗਜ਼ ਦੇ ਟੁਕੜੇ ਟੁਕੜੇ ਕਰ ਦਿੱਤੇ, ਇੱਧਰ ਵਧਾਵੇ ਵਾਲਾ ਕਾਗਜ਼ ਪਾਟ ਗਿਆ, ਉਧਰ ਸੱਚਖੰਡ ਦੇ ਦਰਵਾਜ਼ੇ ਖੁੱਲ ਗਏ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਰਹਿਮਤਾਂ ਦੇ ਪਾਤਰ ਬਣੀਏ। ਗੁਰਮੁਖੋ ਅਸੀਂ ਕਲਗੀਧਰ ਜੀ ਦੇ ਪੁੱਤਰ ਹਾਂ, ਸਾਹਿਬਜ਼ਾਦੇ ਸਤਿਗੁਰਾਂ ਨੇ ਆਪਣੇ ਕੁਰਬਾਨ ਕੀਤੇ ਲਖਤੇ ਜਿਗਰ, ਤੇ ਸੱਚੇ ਪਾਤਸ਼ਾਹ ਦੇ ਪੁੱਤਰ ਬਣੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 11 ਜਨਵਰੀ ਦਾ ਲੰਘਿਆ, ਦਿਨ ਅਜੇ 2 ਹੀ ਹੋਏ ਨੇ, ਤੇ ਮੈਂ ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ, ਸਾਰੀ ਸੰਗਤ ਨੂੰ। ਤੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ, ਇਸੇ ਤਰ੍ਹਾਂ ਹੁਣ ਮਾਘ ਦਾ ਮਹੀਨਾ ਆ ਗਿਆ ਨੇੜੇ, ਤੇ ਮਾਘ ਦਾ ਮਹੀਨਾ ਪੂਰਾ ਬੜਾ ਇਹਦਾ ਮਹੱਤਵ ਹੈ। ਵੈਸੇ ਮਹੀਨੇ ਸਾਰੇ ਜਦੋਂ ਤੁਸੀਂ ਜਪੋ ਉਹੀ ਚੰਗਾ ਮਹੀਨਾ, ਉਹੀ ਦਿਨ ਚੰਗਾ, ਉਹੀ ਘੜੀ, ਉਹੀ ਪਲ, ਉਹ ਚੰਗਾ ਹੀ ਚੰਗਾ ਹੈ ਜਦੋਂ ਸਤਿਗੁਰੂ ਦੀ ਯਾਦ ਆਏ ਕੋਈ ਸਮਾਂ ਹੋਵੇ। ਪਰ ਫਿਰ ਵੀ ਮਾਘ ਦੇ ਮਹੀਨੇ ਬਹੁਤ ਗੁਰਮੁਖ ਜਾਪ ਰੱਖਦੇ ਨੇ, ਮਹੀਨਾ ਮਹੀਨਾ ਪੂਰਾ ਬੜਾ ਇਹਦਾ ਮਹੱਤਵ ਮੰਨਿਆ ਜਾਂਦਾ ਹੈ। ਤੇ ਮੇਰੀ ਅਰਜ਼ ਹੈ ਸਾਧ ਸੰਗਤ ਦੇ ਚਰਨਾਂ 'ਚ ਕਿ ਪੋਹ ਦੇ ਮਹੀਨੇ 'ਚ ਜਪਜੀ ਸਾਹਿਬ ਦੇ ਪਾਠ ਪੜਿਆ ਨੇ ਕੀਤੇ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ ਵੀ 5-5 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਦੇ ਕਰਿਓ, 4 ਛੋਟੇ ਸਾਹਿਬਜ਼ਾਦੇ, ਵੱਡੇ ਚਾਰਿਆਂ ਦੀ ਯਾਦ ਵਿੱਚ, 1 ਮਾਤਾ ਗੁਜਰ ਕੌਰ ਉਹਨਾਂ ਦੀ ਯਾਦ ਵਿੱਚ। ਇਹ ਜਿਹੜੇ ਪਾਠ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਕੀਤੇ ਉਹਨਾਂ ਦੀ ਅੱਜ ਆਪਾਂ ਅਰਦਾਸ ਵੀ ਕਰਨੀ, ਜਿਨ੍ਹਾਂ ਜਿਨ੍ਹਾਂ ਨੇ ਜਪਜੀ ਸਾਹਿਬ ਦੇ ਪਾਠ ਕੀਤੇ, ਜਿਨ੍ਹਾਂ ਨੇ ਨਹੀਂ ਵੀ ਕੀਤੇ ਸਤਿਗੁਰੂ ਮਿਹਰ ਕਰਨ ਉਹ ਹੁਣ ਕਰਨ ਜ਼ਰੂਰ, ਤੇ ਨਿਤਨੇਮ ਜਿਨ੍ਹਾਂ ਨੇ ਨਿਤਨੇਮੀ ਤੇ ਬਣਨਾ ਹੀ ਹੈ, ਨਿਤਨੇਮ ਦੇ ਨਾਲ ਨਾਲ ਹੋਰ ਵੀ ਪਾਠ ਵਧਾਓ ਜਿੰਨਾ ਹੋ ਸਕਦਾ ਹੈ। ਕਈ ਗੁਰਮੁਖ 1.25 ਲੱਖ ਮੂਲ ਮੰਤਰ ਕਰਦੇ ਨੇ, ਸਤਿਗੁਰੂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ, ਸਤਿਗੁਰੂ ਨਿਰਗੁਣ ਤੋਂ ਸਰਗੁਣ ਸਰੂਪ 'ਚ ਜਿਸ ਰੂਪ 'ਚ ਆਏ, ਏਦਾਂ ਦੀ ਇੱਛਾ ਰੱਖ ਕੇ ਵੀ ਚਲੋ ਜੇ ਜੁੜਿਆ ਜਾਏ ਕੋਈ ਮਾੜੀ ਗੱਲ ਨਹੀਂ। ਵੈਸੇ ਤੇ ਸ਼ਬਦ ਸੁਰਤ ਦਾ ਹੀ ਮੇਲ ਹੋਣਾ ਹੈ, ਧੁਨ ਮੈਂ ਧਿਆਨ ਧਿਆਨ ਮੈਂ ਜਾਣੇ ਆ, ਗੁਰਮੁਖ ਕਥ ਕਹਾਣੀ ਧਿਆਨ ਭਾਵੇਂ ਧੁਨ ਦਾ ਹੀ ਰੱਖਣਾ ਹੈ, ਪਰ ਫਿਰ ਵੀ ਜੁੜਨ ਵਾਸਤੇ ਜੇ ਇੱਛਾ ਰੱਖ ਲੈ ਕੋਈ ਏਦਾਂ ਦੀ ਵੀ ਵੀ ਸਤਿਗੁਰੂ ਦੇ ਉਸੇ ਸਰੂਪ 'ਚ ਸਾਨੂੰ ਦਰਸ਼ਨ ਹੋਣ, ਅਸੀਂ ਪਾਠ ਕਰੀਏ, ਹੋਰ ਵੀ ਨਿਤਨੇਮ ਵਧਾਈਏ, ਕਈ ਏਦਾਂ ਦੇ ਇੱਛੁਕ ਗੁਰਮੁਖ ਵੀ ਹੁੰਦੇ ਨੇ। ਤੇ 1.25 ਲੱਖ ਮੂਲ ਮੰਤਰ ਦਾ ਪਾਠ ਕਰਨਾ, ਜਿਵੇਂ ਧਿਆਨ ਦਿਓ ਜਰਾ, ਜਪਜੀ ਸਾਹਿਬ ਜੀ ਦੇ ਪਾਠ ਨੇ ਜਿਹਨਾਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਨੇ 1.25 ਲੱਖ ਜਪਜੀ ਸਾਹਿਬ ਦਾ ਪਾਠ ਹਜ਼ੂਰ ਸਾਹਿਬ ਦੀ ਧਰਤੀ ਤੇ ਕੀਤਾ ਸੀ, ਫਿਰ ਕਲਗੀਧਰ ਜੀ ਦੇ ਪ੍ਰਤੱਖ ਦਰਸ਼ਨ ਹੋਏ। ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਤੇ ਕਿਰਪਾ ਹੋਈ ਸੀ, ਤੇ ਗੁਰਮੁਖੋ ਇਸੇ ਤਰ੍ਹਾਂ ਚਾਹੀਦਾ ਹੈ। ਜਿਵੇਂ ਮੂਲ ਮੰਤਰ ਦੀਆਂ 10 ਮਾਲਾ ਰੋਜ਼ ਕਰੀਏ ਨਾ, ਤੇ 1080 ਪਾਠ ਹੋ ਜਾਂਦੇ ਨੇ ਰੋਜ਼ ਦੇ, ਧਿਆਨ ਦਿਓ ਜਰਾ, 1080 ਪਾਠ 10 ਮਾਲਾ ਮੂਲ ਮੰਤਰ ਦੀਆਂ, ਤੇ ਮੂਲ ਮੰਤਰ ਜਦੋਂ ਚਲੰਤ ਹੋ ਜਾਂਦਾ ਹੈ ਤੇ 10 ਮਾਲਾ ਕਰਨੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ, ਮਹੀਨੇ ਵਿੱਚ 30,000 ਪਾਠ ਹੋ ਜਾਂਦਾ ਹੈ, ਤੇ 3-4 ਮਹੀਨਿਆਂ ਵਿੱਚ 1.25 ਲੱਖ ਮੂਲ ਮੰਤਰ ਪੂਰਾ ਹੋ ਜਾਂਦਾ। 10 ਮਾਲਾ ਰੋਜ਼ ਦੀਆਂ ਕਰੀ ਜਾਓ, ਤੇ 10 ਮਾਲਾ ਕਰਨੀਆਂ ਕੋਈ ਬਹੁਤੀ ਔਖੀ ਗੱਲ ਨਹੀਂ ਹੈ। ਇਸ ਕਰਕੇ ਮੂਲ ਮੰਤਰ ਦੇ ਜਾਪ ਇੱਦਾਂ ਰੱਖੀ ਰੱਖਣੇ ਚਾਹੀਦੇ, 1.25 ਲੱਖ ਹੋ ਜਾਏ ਭੋਗ ਪਾ ਦਿਓ, ਅਰਦਾਸ ਕਰਾ ਕੇ ਫਿਰ ਸ਼ੁਰੂ ਕਰ ਲਓ, ਫਿਰ ਇੱਦਾਂ ਮੂਲ ਮੰਤਰ ਜਾਂ ਜਪਜੀ ਸਾਹਿਬ ਦੇ ਰੱਖ ਲਓ ਵੀ ਮੈਂ 1100 ਪਾਠ ਜਪਜੀ ਸਾਹਿਬ ਦਾ ਕਰਨਾ ਹੈ, ਫਿਰ ਅਰਦਾਸ ਕਰਾ ਦਿੱਤੀ, ਫਿਰ ਚੌਪਈ ਸਾਹਿਬ ਜੀ ਦੇ। ਸੋ ਜਿਵੇਂ ਜਿਵੇਂ ਆਪਾਂ ਕਰਾਂਗੇ ਫਿਰ ਚਲੰਤ ਹੋ ਜਾਂਦਾ ਹੈ, ਪਾਠ ਕਰਦਿਆਂ ਕਰਦਿਆਂ ਹੌਲੀ ਹੌਲੀ ਸੁਭਾਅ ਬਣ ਜਾਂਦਾ ਹੈ, ਫਿਰ ਬਹੁਤੀ ਮੁਸ਼ਕਲ ਨਹੀਂ ਹੁੰਦੀ। महापुरखा ने साडिया ने कहना 51 पाठ करने ने जपजी साहब दे फिर प्रशादा छकना है। चौपाई साहब जी ने पाठ करिया करो भाई इदा दे बचन साध संगत जतन करना चाहिदा है किवें ना किवें जुड़िया जाए ते जिन्ना पाठ वध तो वध करांगे ओने अंदर साध संगत काम क्रोध लोभ मोह हंकार तो बचना सौखा हो जाएगा। जदों मन वेला ही नहीं छड्डांगे ते माड़े पासे जाएगा किवें, इहनू वेला छड्ड दिंदे तां ही माड़े पासे तुरिया फिरदा है। बहुता नितनेम सिमरन करन वाला जिहड़ा बहुतियां पुठियां सिधियां गल्लां वल ध्यान नहीं दिंदा, वकारी मन नहीं हुंदा, अपने आप ही बचिया जा सकदा। आओ कुछ ना कुछ करते रहना चाहिए, लगे रहना चाहिए। हुण तुहाडियां अरदासां दा सदका सेहत अगे नालों मेरी ठीक है काफी ते दवान हुण दिते ने। मैं एक महीना पिछला तकरीबन 2 महीने ही दवान नहीं बहुते लाए, दवान बंद करने पए, कई थावां ते प्रबंधकां नूं मुश्किलां भी आईयां जिन्हां दे इश्तिहार छपे रह गए, पंडाल लगे रह गए, नहीं मैं जा सकिया। पर हुण दवान दोबारा शुरू कीते, हुण कल तो परसों तो दवान शुरू हो जाणगे लगातार विसाखी तक। विसाखी आपां इत्थे मनाउणी है ते विसाखी वेले गरीब लड़कियां दीआं शादियां वी कीतीआं जाणगीआं, 100 लड़कियां दे कोशिश करांगे विआह होण ते उह वी प्रोग्राम रख्या जाएगा विसाखी वेले। ते मैं कोशिश कर रहे हैं भी विसाखी का प्रोग्राम आपां साल च एक धूमधाम नाल करिया करिए। संगरांदां ते वैसे सारियां ही आपां मनाने ही हैं पर विसाखी जिहड़ी है वह अमृत संचार नूं समर्पित है। वह खास इतिहास है, अमृत संचार महाराज ने खालसा साजिया, खालसे का सिरजना दिवस, ते आपां भी अमृत संचार नूं लहर नूं समर्पित है सारा जथा। ये कह लो गुरुद्वारा परमेश्वर द्वार साहब भी अमृत संचार नूं समर्पित है। तां करके मैं सोचना भी विसाखी जिहड़ी है वह धूमधाम नाल गुरुद्वारा परमेश्वर द्वार साहब आए साल वह प्रोग्राम मनाया जाए करे। तुहाडे इधर तुसीं वेख रहे हो दवान हाल बहुत वड्डा बन रहा है, ये जदों तैयार हो जाएगा 1,00,000 बंदा उहदे विच बैठ सकेगा दरबार दवान हाल विच। ते होस्पिटल भी तुसीं उह परे होस्पिटल की सेवा भी चलती, जेडे सज्जन इत्थों सीधे आए ने उधर भी दर्शन करो, काम चलता है बहुत वड्डी पद्धर ते। होस्पिटल भी बन रहा है ते नाल नाल दवान हाल की कार सेवा भी चलती, होर भी सेवावां नाल नाल आरंभ कीतियां जा रहियां, आउण वाले समय च दस्या जाएगा। हुण अगली जिहड़ी संगरांद है उह 13 फरवरी की आउणी, 13 फरवरी की संगरांद है ते दवान रात का लगेगा, दिन का नहीं होएगा। अगली संगरांद आपां रात की मनावांगे, उस तो अगली संगरांद फिर रात की, फिर हुण रात के प्रोग्राम ही होणगे क्योंकि दिने ओनी एकाग्रता नहीं बनती जिनी रात दे दवान एकाग्रता बनती। सो अगे स्टेज पक्की उधर लगती है पर इस वारी साध संगत उधर काम चलदा करके मजबूरी बस इधरले पासे स्टेज लाउणी पई। बहुत संगतां ने हाजरी भरी, मैं अगे भी अर्ज कीती है, मैं कहा सी दरबार साहब च रख लो, लोहड़ी मनाई मनांदे ने लोग घरों घरी, किन्ने आउणा संगत थोड़ी आएगी, पर मैनूं नहीं सी पता भी संगरांद ते इन्नी संगत हाजरी भरेगी। बहुते ओ सन जिन्हां ने पिछली बारी बाहां खड़ियां कीतियां सी जपजी साहब दे पाठ करांगे ते उहनां दे मन विच वी सी कि असीं अरदास विच शामिल होईए। सो इस करके आओ महाराज दे चरणां च अरदासां करिए। आई सारी संगत दा धन्नवाद, आए सारे महापुरखां दा धन्नवाद, सारियां संगतां नूं बेनती है। बाकी एक होर भी अर्ज है सेवादारां वल्लों, मेन गेट ते संकई कई गुरमुख धक्के नाल गड्डियां अंदर लैके आउंदे ने, उहदे विच थोड़ी जी मुश्किल हुंदी है सेवादारां नूं, इस करके संगत इस गल दा जरूर ख्याल रख्या करे, सेवादारां दा सहयोग दिया करो। तुहाडा अपना स्थान है, धक्का किसे तरां दा नहीं करना चाहीदा, ख्याल रखना है। बाकी जिथे जिथे जो जो प्रोग्राम आ रहे सारियां संगतां दा धन्नवाद। अनाज मंडी शेरों लौंगोवाल दे पास जो दीवान ऐसे महीने विच आ रहे लौंगोवाल दे इलाके विच वे 20-22 जनवरी दे हन, सुनाम दे पास है अनाज मंडी शेरों विच दीवान हन, उत्थे भी संगत पहुंच के हाजरियां भर सकदी। सारी संगत आओ गज के आनंद साहिब च बोलो। आए सारे महापुरखां दा संत बाबा नरेंद्र सिंह जी अलहौरां वाले, महापुरख बाबा अमरीक सिंह जी पड़ैन वाले, बाबा सुरजीत सिंह जी कनौरी वाले, बाबा गुरजीत सिंह जी हरिगढ़ वाले, इस तरह महापुरख ਜਿੰਨੇ ਬਾਬਾ ਬਲਜੀਤ ਸਿੰਘ ਜੀ ਫੱਕਰ ਰਾਮਪੁਰੇ ਵਾਲੇ ਆਏ ਸਾਰਿਆਂ ਮਹਾਂਪੁਰਸ਼ਾਂ ਦਾ ਧੰਨਵਾਦ। ਨਵੇਂ ਸਾਲ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ ਸਾਂ, ਬਹੁਤ ਸੰਗਤ ਬਾਹਰੋਂ ਆਈ ਸੀ ਉਹ ਵੀ ਨਾਲ ਗਏ, ਉਦਾਂ ਵੀ ਬਹੁਤ ਸੰਗਤ ਪਰਮੇਸ਼ਰ ਦੁਆਰ ਸਾਹਿਬ ਇੱਥੇ ਆਉਣ ਵਾਲੇ ਆਪਣੀਆਂ ਆਪਣੀਆਂ ਗੱਡੀਆਂ ਰਾਹੀਂ। ਮੈਂ ਉੱਥੇ ਜਿੰਨੀ ਵੀ ਸੰਗਤ ਲੰਗਰ ਹਾਲ ਵਿੱਚ ਜਾਂ ਕਿਤੇ ਬਾਹਰ ਵੇਖੀ ਉਹ ਸਾਰੇ ਹੀ ਇੱਥੇ ਆਉਣ ਵਾਲੇ ਹੀ ਸੀ ਜਦੋਂ ਉੱਥੇ ਹਜ਼ੂਰ ਸਾਹਿਬ ਵੇਖੇ। ਨਵੇਂ ਸਾਲ ਤੇ ਬਹੁਤ ਸੰਗਤ ਹਜ਼ੂਰ ਸਾਹਿਬ ਗਈ ਸੀ, ਬਹੁਤ ਆਨੰਦ ਬਣਿਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਸਾਰੇ ਰਾਹ ਬੱਸਾਂ 'ਚ ਵੀ ਸੰਗਤ ਕੀਰਤਨ ਕਰਦੀ ਗਈ, ਮੁੜਦਿਆਂ ਵੀ ਬਹੁਤ ਆਨੰਦ ਲਿਆ ਸਾਰੀ ਸੰਗਤ ਨੇ। 15 ਦਿਨ ਦੀ ਯਾਤਰਾ, ਕਿਉਂਕਿ ਮੈਂ ਦੀਵਾਨ ਬੰਦ ਕੀਤੇ ਹੋਣ ਕਰਕੇ ਫਿਰ ਯਾਤਰਾ ਚਲੇ ਗਏ। ਉੱਥੇ ਨਵਾਂ ਸਾਲ 11 ਤੋਂ 1 ਵਜੇ ਤੱਕ ਦਾ ਜਦੋਂ ਨਵਾਂ ਸਾਲ ਆਰੰਭ ਹੋਇਆ 2011, ਉਹ ਵੇਲਾ ਸਮਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਕਲਗੀਧਰ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਆ, ਕਿਰਪਾ ਕੀਤੀ, ਉਸ ਸਮੇਂ ਹਾਜ਼ਰੀ ਭਰਵਾਈ ਤੇ ਬਹੁਤ ਚੜ੍ਹਦੀ ਕਲਾ ਨਾਲ ਹਜ਼ੂਰ ਸਾਹਿਬ ਹਾਜ਼ਰੀਆਂ ਭਰੀਆਂ ਤੇ ਕੋਸ਼ਿਸ਼ ਕਰਾਂਗੇ, ਮੇਰਾ ਯਤਨ ਹੈ ਕਿ ਨਵਾਂ ਸਾਲ ਹਜ਼ੂਰ ਸਾਹਿਬ ਹੀ ਮਨਾਇਆ ਕਰੀਏ। ਆਏ ਸਾਲ ਹਜ਼ੂਰ ਸਾਹਿਬ ਜਿਹੜੀ ਸੰਗਤ ਜਾ ਸਕੇ ਨਵੇਂ ਸਾਲ ਵੇਲੇ ਕੋਸ਼ਿਸ਼ ਕਰਿਆ ਕਰਾਂਗੇ ਵੀ ਉੱਥੇ ਹਾਜ਼ਰੀ ਭਰੀਏ। ਬਹੁਤ ਆਨੰਦ ਆਉਂਦਾ ਤਖ਼ਤ ਸਾਹਿਬ ਤੇ ਜਿਹੜੇ ਸਿਮਰਨ ਭਜਨ ਵਾਲੇ ਗੁਰਮੁਖ ਨੇ ਉਹ ਧਰਤੀ ਵਿੱਚ ਬੜੀ ਖਿੱਚ ਹੈ, ਬੜਾ ਆਨੰਦ ਹੈ। ਬਾਕੀ ਲਾਹਾ ਲੈਣ ਵਾਲਿਆਂ ਨੇ ਤੇ ਲਾਹਾ ਲੈਣਾ, ਕਈ ਲੰਗਰ ਪ੍ਰਸ਼ਾਦ ਛਕਣ ਵਾਲੇ ਹੀ ਹੁੰਦੇ ਨੇ, ਇਸ ਲੰਗਰ ਚੋਂ ਨਿਕਲੇ ਦੂਜੇ ਲੰਗਰ ਚ ਵੜ ਗਏ, ਦੂਜੇ ਚੋਂ ਨਿਕਲੇ ਤੀਜੇ ਚ ਵੜ ਗਏ, ਲੰਗਰਾਂ ਦੀਆਂ ਦਾਲਾਂ ਹੀ ਟੈਸਟ ਕਰਦੇ ਫਿਰਦੇ ਰਹਿੰਦੇ ਨੇ ਕਈ। ਅਸੀਂ ਮੈਂ ਬੱਸ ਵਿੱਚ ਸਾਂ ਯਾਤਰਾ ਜਦੋਂ ਤੇ ਮੈਂ ਸਿਮਰਨ ਲੱਗ ਪਿਆ ਕਰਾਉਣ, ਪਹਿਲਾਂ ਸਿਮਰਨ ਕਰਦੇ ਰਹੇ ਫਿਰ ਧਾਰਨਾ ਪੜ੍ਹਦੇ ਰਹੇ, ਪੂਰਾ 1.5-2 ਘੰਟੇ ਜਦੋਂ ਲੰਘ ਗਏ ਨਾ, ਇੱਕ ਮਾਤਾ ਪਿੱਛੇ ਸੀਟ ਤੇ ਬੈਠੀ ਸੀ, ਮੈਨੂੰ ਕਹਿੰਦੀ ਬਾਬਾ ਜੀ ਬੜਾ ਆਨੰਦ ਆਇਆ। ਮੈਂ ਕਿਹਾ ਅੱਛਾ, ਬਹੁਤ ਆਨੰਦ ਆਇਆ, ਪਤਾ ਹੀ ਨਹੀਂ ਲੱਗਿਆ, ਸੌ ਹੀ ਗਈ, ਸੁੱਤੀ ਪਈ, ਪਤਾ ਹੀ ਨਹੀਂ ਲੱਗਿਆ, ਸੌਣ ਦਾ ਬੜਾ ਆਨੰਦ ਆਇਆ। ਉਹ 1.5-2 ਘੰਟੇ ਸੁੱਤੀ ਹੋਈ ਰਹੀ। ਕਰਮਾਂ ਦੇ ਜਿਹੜੇ ਇਹ ਉਹ ਹੈ ਤੇ ਚਲੋ ਪ੍ਰੇਮ ਵਾਲੇ ਸਨ, ਪਰ ਉਹ ਜਿੰਨਾ ਸਮਾਂ ਸਿਮਰਨ ਹੁੰਦਾ ਰਿਹਾ, ਮੈਂ ਕਿਹਾ ਪਤਾ ਨਹੀਂ ਇਹਨੂੰ ਸਿਮਰਨ ਚੋਂ ਬੜਾ ਆਨੰਦ ਆਇਆ। ਸੱਚੀ ਬਾਤ ਹੈ, ਮਾਰ ਦੇ ਚਰਨਾਂ 'ਚ ਬੈਠ ਕਈ ਸਿੰਘ, ਬਾਬਾ ਜੀ ਗੁਰਜੀਤ ਸਿੰਘ ਹੁਣ ਵੀ ਮੇਰੇ ਖਿਆਲ ਉਦਣ ਗੱਡੀ 'ਚ ਸੀ ਬੈਠੇ, ਬਾਬਾ ਜੀ ਵੀ ਸਨ, ਬਾਬਾ ਨਰਿੰਦਰ ਸਿੰਘ ਹੋਣੀ ਵੀ। ਜਦੋਂ ਮੈਂ ਸਮਾਪਤੀ ਕੀਤੀ ਫਤਿਹ ਬੁਲਾਈ, ਮੈਨੂੰ ਕਹਿੰਦੀ ਬਾਬਾ ਜੀ ਆਹ ਆਨੰਦ ਆ ਗਿਆ ਸੌਣ ਦਾ। ਲੋਕ ਕਿਤੇ ਕਹਿੰਦੇ ਸਿਮਰਨ ਦਾ ਆਨੰਦ ਆ ਗਿਆ, ਕਹਿੰਦੇ ਸੌਣ ਦਾ। ਸੋ ਕਈ ਬਸ ਇਸੇ ਵੱਲ ਹੀ ਹੁੰਦਾ, ਸੌ ਲਿਆ, ਖਾ ਲਿਆ, ਰੋਟੀ ਖਾਈ ਵੀ ਜਾਣਗੇ, ਸਵੇਰ ਦੀ ਖਾ ਰਹੇ ਨੇ, ਘਰ ਵਾਲੇ ਨੂੰ ਪੁੱਛਣਗੇ ਰਾਤ ਨੂੰ ਕੀ ਬਣਾਉਣਾ, ਤੂੰ ਆਹ ਤੇ ਝੁਲਸ ਲੈ ਪਹਿਲਾਂ, ਰਾਤ ਦਾ ਪਹਿਲੇ ਫਿਕਰ ਪੈ ਜਾਂਦਾ ਵੀ ਰਾਤ ਨੂੰ ਆਹ ਸਬਜ਼ੀ ਬਣਾਈ, ਕੱਲ ਨੂੰ ਹਫ਼ਤੇ ਦਾ ਪਹਿਲਾਂ ਹੀ ਉਲੀਕੀ ਜਾਣਗੇ, ਕੱਲ ਨੂੰ ਸਾਗ ਬਣਾ ਲਈ, ਪਰਸੋਂ ਵੀ ਤੂੰ ਪਹਿਲਾਂ ਅੱਜ ਵਾਲਾ ਤੇ ਖਾ ਲੈ, ਖਾਣ ਵੱਲ ਹੀ ਸੁਰਤੀ ਰਹਿੰਦੀ ਬਹੁਤੀ, ਧਿਆਨ ਇੱਧਰ ਹੀ ਰਹਿੰਦਾ ਵੀ ਹੁਣ ਕੀ ਬਣਿਆ, ਰਾਤ ਨੂੰ ਕੀ ਬਣੇਗਾ, ਖਾ ਜੇ ਸਵੇਰ ਦਾ ਖਾਣਾ ਰਹੇ ਨੇ, ਰਾਤ ਦੇ ਦਾ ਪਹਿਲਾਂ ਫਿਕਰ ਪੈ ਜਾਂਦਾ। ਸੋ ਗੁਰਮੁਖੋ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਖਾਣ ਸੌਣ ਠੀਕ ਹੈ, ਚਲੋ ਖਾਣ ਪਹਿਰਾਣ ਵੀ ਹੈ, ਖਾ ਲਿਆ ਪ੍ਰਸ਼ਾਦਾ ਪਾਣੀ, ਆਰਾਮ ਵੀ ਚਾਹੀਦਾ ਹੈ, ਸਰੀਰ ਨੂੰ ਆਰਾਮ ਦੀ ਵੀ ਲੋੜ ਹੈ, ਪਰ ਸਭ ਨਾਲੋਂ ਜ਼ਰੂਰੀ ਹੈ, ਮੈਂ ਅੱਗੇ ਅਰਜ ਕਰ ਚੁੱਕਿਆ, ਸਿਮਰਤ ਵੇਦ ਪੁਰਾਨ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਅਸਲੀ ਲਾਹਾ ਜ਼ਿੰਦਗੀ ਦਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ, ਬਾਕੀ ਸਤ ਸੰਗਤ ਸਾਰਾ ਕੁਝ ਜਿਹੜਾ ਹੋਛਾ ਹੀ ਹੈ, ਭਾਵੇਂ ਅਸੀਂ ਜੋ ਮਰਜ਼ੀ ਕਰਦੇ ਫਿਰੀਏ। ਸੋ ਵੱਧ ਤੋਂ ਵੱਧ ਨਿਤਨੇ ਵਧਾਓ, ਵੱਧ ਤੋਂ ਵੱਧ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਆਪਣਾ ਸਮਾਂ ਸਫਲ ਕਰੀਏ, ਤਾਂ ਜੋ ਆਉਣਾ ਜਾਣਾ ਮੁੱਕ ਜਾਏ। ਜਿਹੜੇ ਗੁਰਮੁਖ ਪਿਆਰੇ ਬਾਹਰੋਂ ਆਏ, ਅਮੈਰੀਕਾ ਤੋਂ, ਕਨੇਡਾ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਬੜੀ ਸੰਗਤ ਆਈ ਸੀ, ਬੜੇ ਮੁੜ ਗਏ ਨੇ, ਕਈ ਰਹਿ ਗਏ, ਸਾਰਿਆਂ ਗੁਰਮੁਖਾਂ ਨੂੰ ਜੀ ਆਇਆਂ ਨੂੰ ਸਭ ਨੂੰ ਸੱਚੇ ਪਾਤਸ਼ਾਹ ਮੇਹ ਦੇਖਣ। ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ। ਆਏ ਸਾਰੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟਵਾਰ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਮਿਲ ਕੇ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਬਖਸ਼ਿਆ।
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਕੋਲ ਕਰੇ ਨਾ ਦੋ ਵਾਹਿਗੁਰੂ ਕੋਲ ਕਰੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ।